ਅਨੰਦਪੁਰ ਦੇ ਮੰਗਲ ਪਿੱਛੇ ਲਿਖ ਆਏ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਛੋਟੀ ਉਮਰਾਂ ਵਿੱਚ ਹੀ ਬੜਾ ਸ਼ੌਂਕ ਸੀ ਕਿ ਤੀਰ ਚਲਾਉਂਦੇ ਸਨ, ਨਿਸ਼ਾਨੇ ਫੁੰਡਦੇ ਸਨ, ਹੋਰ ਸਾਥੀ ਇਕੱਠੇ ਕਰਕੇ ਕਵੈਦਾਂ ਕਰਾਉਂਦੇ ਸਨ। ਤਲਵਾਰ ਚਲਾਉਣ ਲਈ ਗੱਤਕੇ ਬਾਜੀ ਦੀ ਕਵਾਇਦ ਤੇ ਬੰਦੂਕ ਚਲਾਉਣ ਲਈ ਦੂਸਰੀ ਤਰ੍ਹਾਂ ਦੀ ਕਵਾਇਦ ਵੀ ਕਰਵਾਉਂਦੇ ਸਨ। ਹੌਲੀ ਹੌਲੀ ਆਪ ਜੀ ਦੇ ਪਾਸ ਆਪਣੇ ਸਾਖ ਤੇ ਵੱਡੇ ਸਤਿਗੁਰਾਂ ਦੇ ਵੇਲੇ ਦੇ ਪੁਰਾਣੇ ਸੇਵਕ ਇਕੱਠੇ ਹੁੰਦੇ ਗਏ। ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਬਾਬਾ ਜੀ ਸਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜੋ ਸਾਡੇ ਛੇਵੇਂ ਗੁਰੂ ਸਨ। ਉਹਨਾਂ ਦੀ ਇੱਕ ਬੀਬੀ ਸੀ, ਉਸਦਾ ਨਾਂ ਸੀ ਬੀਬੀ ਵੀਰੋ ਜੀ। ਇਸ ਬੀਬੀ ਦੇ 5 ਪੁੱਤਰ ਸਨ, ਸੋਹਣੇ, ਸਜੀਲੇ ਤੇ ਤਕੜੇ। ਇਹ 5 ਬੜੇ ਗੁਣਾਂ ਵਾਲੇ ਤੇ ਬਹਾਦਰ ਸਨ। 5 ਤਾਂ ਜਦੋਂ ਆਪ ਦੀ ਦਸਤਾਰਬੰਦੀ ਹੋਈ ਸੀ ਉਦੋਂ ਦੇ ਹੀ ਅਨੰਦਪੁਰ ਵਿਖੇ ਸਾਹਿਬ ਜੀ ਪਾਸ ਆ ਰਹੇ ਸਨ। ਇਹ 5 ਆਗੂ ਯੋਧੇ ਬੱਧੇ ਤੇ ਸ਼ਸਤਰ ਦੀ ਵਿੱਦਿਆ ਵਿੱਚ ਬਹੁਤ ਪ੍ਰਵੀਨ ਹੋ ਗਏ। ਪ੍ਰਵੀਨ ਆਖਦੇ ਹਨ ਲਾਇਕ ਨੂੰ, ਜੋ ਕਿਸੇ ਵਿੱਦਿਆ ਵਿੱਚ ਕਿ ਹੁਨਰ ਵਿੱਚ ਬਹੁਤ ਹੀ ਸਿਆਣਾ ਹੋ ਜਾਵੇ। ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਇੱਕ ਪੁੱਤਰ ਸੀ ਸੂਰਜਮੱਲ, ਉਸ ਦਾ ਇੱਕ ਪੁੱਤਰ ਸੀ ਦੀਪਚੰਦ, ਦੀਪਚੰਦ ਦੇ 2 ਪੁੱਤਰ ਸਨ ਗੁਲਾਬ ਰਾਏ ਤੇ ਸ਼ਿਆਮ ਚੰਦ। ਇਹ ਦੋਵੇਂ ਵੀ ਕੀਰਤਪੁਰ ਤੋਂ ਅਨੰਦਪੁਰ ਆ ਗਏ। ਕਦੇ ਕਦੇ ਕੀਰਤਪੁਰ ਜਾਂਦੇ, ਪਰ ਬਹੁਤ ਚਿਰ ਗੁਰੂ ਜੀ ਪਾਸ ਅਨੰਦਪੁਰ ਹੀ ਰਹਿ ਜਾਂਦੇ। ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਯੋਧੇ ਜਾਂ ਉਹਨਾਂ ਯੋਧਿਆਂ ਦੇ ਬੇਟੇ ਜੋ ਜੋ ਸ਼ਰਨ ਆਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਾਸ ਰੱਖ ਲਏ। ਉਂਝ ਡੇਰੇ ਦਾ ਸਾਰਾ ਪ੍ਰਬੰਧ ਮਾਮਾ ਕਿਰਪਾਲ ਚੰਦ ਜੀ ਕਰਦੇ ਸੇ। ਮਾਮਾ ਜੀ ਇੱਕ ਤਾਂ ਬੜੇ ਸੂਰਮੇ ਸੇ ਤੇ ਯੁੱਧ ਵਿੱਦਿਆ ਦੇ ਜਾਣੂ ਸੇ, ਦੂਜੇ ਬੜੇ ਦਾਨੇ ਤੇ ਅਕਲਾਂ ਵਾਲੇ ਸੇ। ਗੁਰੂ ਜੀ ਦੀ ਰੁਚੀ ਜੋ ਸ਼ਸਤਰ ਵਿੱਦਿਆ ਵੱਲ ਸੀ, ਉਸਨੂੰ ਮਾਮਾ ਜੀ ਹਰ ਤਰ੍ਹਾਂ ਵਧਾਉਂਦੇ ਸੇ। ਅਸੀਂ ਦੱਸ ਆਏ ਹਾਂ ਕਿ ਸੂਰਮੇ ਜੋ ਜੋ ਸ਼ਰਨ ਆਏ ਮਾਮਾ ਜੀ ਨੇ ਰੱਖ ਲਏ ਤੇ ਗੁਰੂ ਜੀ ਦੀ ਸੇਵਾ ਵਿੱਚ ਲਾਏ। ਛੇਵੇਂ ਗੁਰਾਂ ਦੇ ਸਮੇਂ ਦੇ ਸੂਰਮੇ ਜੋ ਆਏ ਸਭ ਰੱਖ ਲਏ, ਉਹਨਾਂ ਦੇ ਰੋਜ਼ੀਨੇ ਵੀ ਲਾ ਦਿੱਤੇ, ਜੋ ਸੋ ਹੌਲੇ ਹੌਲੇ ਇੱਕ ਫੌਜ ਦੀ ਸ਼ਕਲ ਬਣਦੀ ਗਈ। ਸਾਰੇ ਕਵੈਦਾਂ ਕਰਨ ਤੇ ਸ਼ਸਤਰ ਚਲਾਉਣ, ਸ਼ਸਤਰ ਕਹੀਦਾ ਹੈ ਹਥਿਆਰ ਨੂੰ, ਜਿਕੂ ਤੀਰ ਤਲਵਾਰ ਬੰਦੂਕ ਤੋਪ ਸਭ ਸ਼ਸਤਰ ਕਹੀਦੇ ਹਨ। ਸੋ ਸੂਰਮੇ ਤੇ ਸ਼ਸਤਰ ਇਕੱਠੇ ਹੁੰਦੇ ਗਏ ਤੇ ਸੂਰਮਿਆਂ ਦੇ ਕਰਤੱਬ ਆਪ ਗੁਰੂ ਜੀ ਵੇਖਦੇ, ਆਪ ਵਿੱਚ ਹੋ ਕੇ ਸਾਰੇ ਕੰਮ ਕਰਦੇ, ਹੁਕਮ ਦਿੰਦੇ। ਕਈ ਵਾਰ 2 ਦਲ ਬਣਾ ਕੇ ਦੋਹਾਂ ਦੀਆਂ ਝੂਠੀਆਂ ਲੜਾਈਆਂ ਵੇਖ ਵੇਖ ਖੁਸ਼ ਹੁੰਦੇ। ਇਸ ਤਰ੍ਹਾਂ ਅਨੰਦਪੁਰ ਵਿੱਚ ਅੰਮ੍ਰਿਤ ਵੇਲੇ ਤੇ ਸੰਝਾਂ ਵੇਲੇ ਵਾਹਿਗੁਰੂ ਜੀ ਦੇ ਕੀਰਤਨ ਹੁੰਦੇ, ਭਜਨ ਦੇ ਦੀਵਾਨ ਲੱਗਦੇ, ਲੋਡੇ ਪਹਿਰ ਸੂਰਮਿਆਂ ਦੀਆਂ ਕਵਾਇਦਾਂ ਹੁੰਦੀਆਂ ਤੇ ਸ਼ਸਤਰਾਂ ਦੇ ਕਰਤੱਬਾਂ ਦੀ ਰੌਣਕ ਲੱਗ ਜਾਂਦੀ। ਸਾਡੇ ਸ਼੍ਰੋਮਣ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਜਥਾ ਪਿਤਾਮੇ ਸੈਨ ਬਣਾਈ, ਤਥਾ ਸੁਪਟ ਰਾਖੇ ਸਮਦਾਈ, ਤਿਮਹੀ ਸਕਲ ਸਮਾਜ ਬਣਾਇਓ, ਦਿਨ ਪ੍ਰਤਪੁਰ ਆਨੰਦ ਬਿਰਤਾਇਓ, ਸ਼ਸਤਰਨ ਕੋ ਦੀਰਘ ਅਭਿਆਸਾ, ਕਰਹੈ ਕਰਾਵੈ ਪਿਖੈ ਤਮਾਸ਼ਾ, ਹਈਅਨ ਅਰੁੱਡ ਹੈ ਵਹਿਰ ਸਿੰਧਾਵੈ, ਨਾਨਾ ਰੀਤ ਫੰਧਾਏ ਭਲਾਵ ਹੈ, ਪਾਨ ਕਮਾਨ ਤਾਨ ਕਰਬਾਨਾ, ਅਰਹੈ ਦਿਖਾਵੈ ਹਿਤ ਹੈ ਨਿਸ਼ਾਨਾ, ਤੋਮਰ ਤੁਪਕ ਸੋ ਤੇਗ ਤਮਾਚਾ, ਕਰਹਿ ਪ੍ਰੇਮ ਧਾਰਹਿ ਗੁਰਸਾਚਾ। ਅਰਥਾਤ ਜਿਵੇਂ ਦਾਦਾ ਗੁਰੂ ਜੀ ਨੇ ਫੌਜ ਬਣਾਈ ਸੀ, ਤਿਵੇਂ ਹੀ ਆਪਣੇ ਹੀ ਬਹੁਤ ਸਾਰੇ ਸੂਰਮੇ ਰੱਖ ਲਏ, ਉਸੇ ਤਰ੍ਹਾਂ ਸਾਰਾ ਫੌਜੀ ਠਾਠ ਬਣਾ ਲਿਆ। ਅਨੰਦਪੁਰ ਸ਼ਹਿਰ ਇਉਂ ਰੋਜ਼ ਰੋਜ਼ ਵੱਡਾ ਹੁੰਦਾ ਗਿਆ। ਸੋ ਗੁਰੂ ਜੀ ਹਥਿਆਰ ਚਲਾਉਣ ਦੀ ਬੜੀ ਵਰਜਸ ਕਰਦੇ ਤੇ ਕਰਾਉਂਦੇ ਰਹੇ ਤੇ ਤਮਾਸ਼ੇ ਦੇਖਦੇ ਰਹੇ, ਘੋੜਿਆਂ ਤੇ ਚੜ੍ਹਦੇ ਤੇ ਬਾਹਰ ਦੂਰ ਨਿਕਲ ਜਾਂਦੇ, ਅਨੇਕਾਂ ਢੰਗਾਂ ਨਾਲ ਬਾਣ ਸੇਧ ਦੇ ਨਿਸ਼ਾਨੇ ਦੱਸ ਕੇ ਚਲਾਉਂਦੇ ਤੇ ਫੁੰਡਦੇ, ਬੰਦੂਕਾਂ ਤਲਵਾਰਾਂ ਕੁਹਾੜੇ ਤਮੱਚੇ ਪ੍ਰੇਮ ਕਰਕੇ ਧਾਰਨ ਕਰਦੇ। ਗੁਲਾਬ ਰਾਏ ਇੱਕ ਦਿਨ ਸਤਲੁਜ ਨਦੀ ਵਿੱਚ ਸਾਰੇ ਨਹਾਉਣ ਲੱਗੇ। ਇਸ ਵੇਲੇ ਗੁਰੂ ਜੀ ਨੇ 2 ਦਲਾਂ ਵਿੱਚ ਸਾਰਿਆਂ ਸਾਥੀਆਂ ਦੀ ਵੰਡ ਕਰ ਲਈ। ਇੱਕ ਦੇ ਆਪ ਆਗੂ ਬਣ ਗਏ ਤੇ ਦੂਏ ਦੇ ਗੁਲਾਬ ਰਾਏ ਨੂੰ ਬਣਾਇਆ। ਨਦੀ ਵਿੱਚ ਹੀ ਖੇਲ ਮੱਚੀ, ਇਸ ਨੂੰ ਜਲ ਕ੍ਰੀੜਾ ਆਖਦੇ ਹਨ। ਫੌਜੀ ਕਰਤੱਬਾਂ ਨਾਲ ਪਾਣੀ ਵਿੱਚ ਪਾਣੀ ਨਾਲ ਹੀ ਯੁੱਧ ਮੱਚੇ ਪਿਆ। ਕਿੰਨਾ ਚਿਰ ਖੇਲ ਹੋ ਕੇ ਗੁਲਾਬ ਰਾਏ ਦਾ ਦਲ ਭਾਂਜ ਖਾ ਗਿਆ। ਭਾਂਜ ਖਾਣੀ ਆਖਦੇ ਹਨ ਹਾਰ ਜਾਣ ਨੂੰ। ਹਾਰ ਖਾ ਕੇ ਗੁਲਾਬ ਰਾਏ ਨਦੀ ਛੱਡ ਕੇ ਭੱਜ ਪਿਆ। ਬਾਹਰ ਆ ਕੇ ਹਾਰ ਦੀ ਕਾਲ ਵਿੱਚ ਛੇਤੀ ਕੀਤੀ ਉਸ ਤਾਂ ਆਪਣੀ ਪੱਗ ਦੀ ਥਾਂ ਗੁਰੂ ਜੀ ਦੀ ਪੱਗ ਆਪਣੀ ਸਮਝ ਕੇ ਸਿਰ ਲਪੇਟਦਾ ਦੌੜ ਕੇ ਅਮਨ ਵਾਲੀ ਮੰਨੀ ਥਾਂ ਤੇ ਜਾ ਖੜੋਤਾ। ਇੰਨੇ ਨੂੰ ਵਿਜੇ ਦਲ ਵੀ ਬਾਹਰ ਆ ਗਏ, ਅਰਥਾਤ ਗੁਰੂ ਜੀ ਜਿਨ੍ਹਾਂ ਨੇ ਜਲ ਕ੍ਰੀੜਾ ਜਿੱਤੀ ਸੀ ਬਾਹਰ ਆ ਗਏ। ਤਦ ਗੁਲਾਬ ਰਾਏ ਨੂੰ ਸਿਆਮ ਦਾਸ ਨੇ ਦੱਸਿਆ, ਭਰਾਵਾ ਤੈਥੋਂ ਤਾਂ ਬੇਅਦਬੀ ਹੋ ਗਈ ਹੈ, ਤੂੰ ਆਪਣੀ ਪੱਗ ਦੀ ਥਾਂ ਗੁਰੂ ਜੀ ਦੀ ਦਸਤਾਰ ਸਿਰ ਲਪੇਟ ਲਈ ਹੈ। ਗੁਲਾਬ ਰਾਏ ਨੇ ਛੇਤੀ ਨਾਲ ਲਾਹ ਕੇ ਦਸਤਾਰ ਲਿਆ, ਗੁਰੂ ਜੀ ਦੇ ਅੱਗੇ ਰੱਖ ਦਿੱਤੀ ਤਾਂ ਸਾਹਿਬ ਹੱਸ ਪਏ ਤੇ ਆਖਣ ਲੱਗੇ, ਗੁਲਾਬ ਰਾਏ ਰਹਿਣ ਦੇ ਅਗਵਾਨੀ ਤੇਰੇ ਤੇ ਵੀ ਆਵੇਗੀ, ਪਰ ਰਹੇਗੀ ਨਾ, ਜਿਵੇਂ ਇਹ ਪੱਗ ਸਿਰ ਤੋਂ ਛੋਹ ਕੇ ਉੱਤਰ ਆਈ ਹੈ ਛੇਤੀ ਹਟ ਜਾਵੇ। ਮ੍ਰਿਤਕ ਕੌ ਜਿਵਾਲਨ ਹਾਰ। ਇੱਕ ਦਿਨ ਸ੍ਰੀ ਗੁਰੂ ਜੀ ਟੁਰੇ ਜਾ ਰਹੇ ਸਨ ਕਿ ਇੱਕ ਘਰ ਦੇ ਥੜੇ ਤੋਂ ਰੋਣ ਦੀ ਆਵਾਜ਼ ਆਈ। ਰੋਣ ਸੁਣ ਕੇ ਕੂਲੇ ਕੂਲੇ ਦਿਲ ਵਾਲੇ ਗੁਰੂ ਜੀ ਥੜੇ ਦੇ ਪਾਸ ਜਾ ਖਲੋਤੇ ਤੇ ਬੋਲੇ, ਮਾਈ ਕਿਉਂ ਰੋਂਦੀ ਪਈ ਹੈ? ਉਹ ਬੋਲੀ, ਵੇਖੋ ਜੀ, ਆਹ ਮੇਰਾ ਪੁੱਤ ਪਿਆ ਹੈ, ਚੰਗਾ ਭਲਾ ਲੇਟ ਗਿਆ ਹੈ, ਨਾ ਕੁੰਦਾ ਹੈ ਨਾ ਸਹਿੰਦਾ ਹੈ, ਮਰ ਗਿਆ ਹੈ। ਗੁਰੂ ਜੀ ਗੋਹ ਕਰ ਤੱਕੇ, ਨੈਣਾ ਤੋਂ ਕੋਈ ਮਿਹਰ ਦੀ ਤੱਕਣੀ ਪਈ, ਆਖਣ ਲੱਗੇ, ਦੇਖ ਮਾਈ, ਸਾਹ ਤਾਂ ਆਉਂਦਾ ਪਿਆ ਏ, ਤੱਕ ਹੱਛੂ ਉਤਰਾਂ, ਵੇਖ ਅੱਖਾਂ ਚਮਕਦਾ ਏ, ਦੇਖਾਂ ਇਹ ਤਾਂ ਜਿਉਂਦਾ ਪਿਆ ਏ। ਸੱਚੀ ਮੁੱਚੀ ਮਾਈ ਨੇ ਤੇ ਸਾਰੇ ਸਾਥੀਆਂ ਨੇ ਤੱਕਿਆ ਤਾਂ ਬਾਲ ਅੱਖਾਂ ਚਮਕ ਰਿਹਾ, ਸਾਹ ਲੈ ਰਿਹਾ ਤੇ ਜਿਉਂਦਾ ਜਾਗਦਾ ਸੀ। ਸਾਰੇ ਦੇਖਣ ਹਰ ਹਰਿਆਨ ਹੋ ਗਏ। ਸਿਦਕ ਭਰੋਸੇ ਵਾਲੇ ਸਿੱਖਾਂ ਨੇ ਜਾਤਾ ਕਿ ਇਹ ਗੁਰੂ ਤਾਂ ਉਹ ਜੋਤ ਹੈ ਜੋ ਤੀਸਰੇ ਗੁਰੂ ਅਮਰਦਾਸ ਵਿੱਚ ਸੀ, ਉਹ ਦਇਆ, ਉਹ ਨਰਮੀ ਜੋ ਉਹਨਾਂ ਦੇ ਹਿਰਦੇ ਵਿੱਚ ਸੀ। ਸ਼ਾਮਿਆਨਾ। ਕਾਬਲ ਵਿੱਚੋਂ ਇੱਕ ਸ਼ਾਮਿਆਨਾ ਬਣ ਕੇ ਦਿੱਲੀ ਦੇ ਪਾਤਸ਼ਾਹ ਲਈ ਆਇਆ। ਇਹ ਬੜਾ ਸੋਹਣਾ ਸੀ। ਦਿੱਲੀ ਵਿੱਚ ਇਸ ਦੀ ਮਸ਼ਹੂਰੀ ਹੋ ਗਈ। ਦਿੱਲੀ ਦੇ ਸਿੱਖਾਂ ਨੇ ਵੀ ਸੁਣਿਆ ਤੇ ਕਦੇ ਇਹ ਕਿਲ੍ਹੇ ਵਿੱਚ ਪਾਤਸ਼ਾਹ ਲਈ ਤਣਿਆ ਹੋਇਆ ਵੇਖਿਆ ਵੀ। ਗੁਰੂ ਕੇ ਸਿੱਖਾਂ ਵਿੱਚ ਚਾਓ ਆਇਆ ਕਿ ਐਸਾ ਤਾਂ ਸਾਡੇ ਸਤਿਗੁਰੂ ਜੀ ਦੇ ਦਰਬਾਰ ਲਈ ਚਾਹੀਦਾ ਹੈ। ਸੋ ਸਿੱਖਾਂ ਨੇ ਸਲਾਹ ਕਰਕੇ ਕਾਬਲ ਦੇ ਸਿੱਖਾਂ ਨੂੰ ਚਿੱਠੀ ਲਿਖੀ। ਉਧਰ ਕਾਬਲ ਦੀ ਸੰਗਤ ਵਿੱਚ ਇੱਕ ਸਿੱਖ ਸੀ ਜੋ ਬੜਾ ਗੁਰੂ ਕੇ ਪਿਆਰ ਵਾਲਾ ਸੀ। ਉਹ ਧਨੀ ਵੀ ਬੜਾ ਸੀ। ਧਨੀ ਕਹਿੰਦੇ ਹਨ ਧਨ ਵਾਲੇ ਨੂੰ, ਜਿਸ ਪਾਸ ਦੌਲਤ ਬਹੁਤ ਹੋਵੇ। ਇਹ ਕਦੇ ਅਨੰਦਪੁਰ ਦਰਸ਼ਨ ਕਰਨ ਆਇਆ ਸੀ ਤੇ ਕਦੇ ਅਰਦਾਸ ਕਰ ਗਿਆ ਸੀ ਕਿ ਮੇਰੇ ਘਰ ਪੁੱਤਰ ਹੋਵੇ, ਉਸਦਾ ਨਾਂ ਦੁਨੀ ਚੰਦ ਸੀ। ਦੁਨੀ ਚੰਦ ਨੇ ਦਿਆਲ ਦਾਸ ਮਸੰਦ ਨਾਲ ਸਲਾਹ ਕੀਤੀ ਕਿ ਮੈਂ ਆਪਣੇ ਗੁਰੂ ਜੀ ਦੇ ਸ਼ੁਕਰਾਨੇ ਵਿੱਚ ਕੀ ਭੇਟਾ ਤਿਆਰ ਕਰਾਵਾਂ। ਉਸਨੇ ਸਲਾਹ ਦਿੱਤੀ ਕਿ ਸ਼ਾਮਿਆਨਾ ਸੋਹਣਾ ਜਿਹਾ ਤਿਆਰ ਕਰਵਾ। ਉਧਰੋਂ ਦਿੱਲੀ ਦੀ ਸੰਗਤ ਦੀ ਅਰਦਾਸ ਆਈ ਕਿ ਅੱਤ ਸੋਹਣਾ ਸ਼ਾਮਿਆਨਾ ਸਤਿਗੁਰੂ ਵਾਸਤੇ ਤਿਆਰ ਕਰਵਾ ਘੱਲੋ। ਸੋ ਦੁਨੀ ਚੰਦ ਨੇ ਇਹ ਸ਼ੈ ਬਹੁਤ ਸੋਹਣੀ ਤਿਆਰ ਕਰਵਾਉਣੀ ਸ਼ੁਰੂ ਕੀਤੀ। ਜਦੋਂ ਇਹ ਸ਼ੈ ਬਣ ਗਈ, ਕਾਬਲ ਦੇ ਸਿੱਖਾਂ ਨੇ ਸੁਣੀ, ਤਦ ਸਭ ਨੂੰ ਚਾਉ ਪਰ ਆਇਆ, ਕੋਈ ਕੁਛ ਤੇ ਕੋਈ ਕੁਛ ਲੈ ਆਵੇ ਕਿ ਦੁਨੀ ਚੰਦਾ ਗੁਰੂ ਸਾਹਿਬ ਦਾ ਸਾਂਝਾ ਹੈ, ਆਹ ਸ਼ੈ ਸਾਡੇ ਵੱਲੋਂ ਡੇਰੇ ਵਿੱਚ ਲਾ ਦੇ। ਕੋਈ ਕਹੇ ਆਹ ਸੋਹਣੀ ਝਾਲਰ ਮੇਰੀ ਵੱਲੋਂ ਲਵਾ ਦੇ। ਇਸ ਸ਼ਾਮਿਆਨੇ ਪਰ ਦੁਨੀ ਚੰਦ ਦਾ ਕੋਈ 2 ਲੱਖ ਤੋਂ ਵਧੀਕ ਖਰਚ ਹੋਇਆ ਖਿਆਲ ਕਰੀਦਾ ਹੈ, ਪਰ ਹੋਰ ਸਿੱਖਾਂ ਵੱਲੋਂ ਜੋ ਜੋ ਸਮਾਨ ਵਿੱਚ ਲਾਏ ਗਏ ਵੱਖਰੇ ਸਨ। ਇਸ ਤਰ੍ਹਾਂ ਕਰਕੇ ਇਸ ਸ਼ਾਮਿਆਨੇ ਦੀ ਲਾਖਤ ਕੋਈ 2.5 ਲੱਖ ਰੁਪਈਆ ਹੋ ਗਈ। ਕਾਬਲ ਤੋਂ ਗੁਰਸਿੱਖਾਂ ਦੀ ਸੰਗਤ ਦਰਸ਼ਨਾਂ ਨੂੰ ਆਈ, ਇਹ ਸ਼ਾਮਿਆਨਾ ਨਾਲ ਲਿਆਈ। ਇਸ ਦੇ ਨਾਲ ਕਨਾਤਾਂ ਵੀ ਜ਼ੋਰੀ ਦੋਜ਼ ਆਈਆਂ। ਜਦੋਂ ਇਹ ਸ਼ਾਮਿਆਨਾ ਤੇ ਕਨਾਤਾਂ ਤਣੀਆਂ ਤੇ ਵਿਚਕਾਰ ਇਰਾਨੀ ਕਾਲੀਨ ਵਿਸ਼ੇ ਜੋ ਸੰਗਤ ਨਾਲ ਲਿਆਈ ਸੀ, ਤਦ ਐਸੀ ਸ਼ੋਭਾ ਬਣੀ ਕਿ ਝਾਲ ਝੱਲੀ ਨਾ ਜਾਵੇ। ਵਿਚਕਾਹੇ ਸਤਿਗੁਰ ਜੀ ਦਾ ਤਖ਼ਤ ਲਗਾਇਆ ਗਿਆ ਤੇ ਸੱਚੇ ਪਾਤਸ਼ਾਹ ਜੀ ਆ ਕੇ ਬਿਰਾਜੇ। ਤਦ ਸੰਗਤਾਂ ਦੀ ਭੀੜ ਦੁਆਲੇ ਅਦਬ ਤੇ ਪਿਆਰ ਨਾਲ ਬੈਠੀ, ਦਰਸ਼ਨ ਕਰ ਕਰਕੇ ਸਵਾਦ ਵਿੱਚ ਭਰ ਭਰ ਜਾਂਦੀ ਸੀ। ਅੱਖਾਂ ਵੇਖ ਵੇਖ ਰੱਜਦੀਆਂ ਨਹੀਂ ਸਨ। ਅੱਜ ਦਾ ਦੀਵਾਨ ਵਿਸਾਖੀ ਦਾ ਦੀਵਾਨ ਸੀ, ਜੋ ਗੁਰੂ ਘਰ ਵਿੱਚ ਇੱਕ ਮਹਾਨ ਵੱਡਾ ਦੀਵਾਨ ਹੁੰਦਾ ਸੀ। ਤਵਾਰੀ ਖਾਲਸਾ ਨੇ ਇਸ ਦੀਵਾਨ ਦਾ ਸੰਮਤ 1736 ਬਿਕਰਮੀ ਵਿਸਾਖ ਦੀ ਪਹਿਲੀ ਲਿਖੀ ਹੈ। ਇਸ ਸ਼ਾਮਿਆਨੇ ਦੀ ਮਹਿਮਾ ਵਿੱਚ ਲਿਖਿਆ ਹੈ ਕਿ ਇਹ ਦਿੱਲੀ ਦੇ ਪਾਤਸ਼ਾਹ ਦੇ ਸ਼ਾਮਿਆਨੇ ਤੋਂ ਵਧੀਕ ਸੋਹਣਾ ਸੀ। ਤਵਾਰੀ ਖਾਲਸਾ ਦੇ ਲੇਖਕ ਗੁਰੂ ਪ੍ਰੇਮੀ ਭਾਈ ਗਿਆਨ ਸਿੰਘ ਗਿਆਨੀ ਲਿਖਦੇ ਹਨ ਕਿ ਇਸ ਲਈ ਵਧੀਕ ਸੋਹਣਾ ਸੀ ਕਿ ਉਹ ਹੁਕਮ ਦਾ ਤੇ ਇਹ ਪ੍ਰੇਮ ਦਾ ਬਣਿਆ ਹੋਇਆ ਸੀ। ਬਾਕੀ ਹੋਰ ਗਲੀਚੇ, ਸਾਹਿਬਾਨ, ਕਨਾਤਾਂ, ਚਿਕਾਂ, ਮਖਮਲੀ ਪੜਦੇ, ਮਸਨੰਦਾਂ, ਕਾਰ ਚੋਬੀ, ਗੰਗਾ ਜਮਨੀ ਚੋਬਾਂ ਇਤਿਆਦਿਕ ਸਭ ਸਮਾਨ ਚੜ੍ਹਦੇ ਤੋਂ ਚੜ੍ਹਦੇ ਪ੍ਰੇਮੀ ਸਿੱਖਾਂ ਨੇ ਬਣਾ ਕੇ ਅਰਪਣ ਕੀਤਾ ਸੀ। ਦੂਜੇ ਦਿਨ ਗੁਰੂ ਸਾਹਿਬ ਨੇ ਉਸੇ ਡੇਰੇ ਵਿੱਚ ਦੀਵਾਨ ਲਾਇਆ, ਸ਼ਬਦ ਕੀਰਤਨ ਹੋਇਆ, ਕਾਰੀਗਰਾਂ ਤੇ ਫਾਰਸ਼ਾਂ ਨੂੰ ਇਨਾਮ ਦਿੱਤੇ। ਗੁਰੂ ਕਿਆ ਪਾਸ ਜੋ ਦੇਸ਼ ਦੇਸ਼ਾਂਤਰਾਂ ਤੋਂ ਅਮੀਰ ਗਰੀਬ ਫਕੀਰ ਗੁਣੀ ਲੋਕ ਤੇ ਅਨੇਕ ਪਰਬਤੀ ਰਾਜੇ ਮੇਲੇ ਵਿਸਾਖੀਪੁਰ ਆਏ ਹੋਏ ਸੇ, ਦੇਖ ਕੇ ਸਭ ਹੱਕੇ ਬੱਕੇ ਰਹਿ ਗਏ, ਕਿਉਂਕਿ ਉਸ ਵਿੱਚ ਅਨੋਖੀ ਕਾਰਗਰੀ ਦਾ ਕੰਮ ਕੀਤਾ ਹੋਇਆ ਸੀ। ਬੇਅੰਤ ਪ੍ਰਕਾਰ ਦੇ ਫਲ ਫੁੱਲ ਵੇਲ ਬੂਟੇ, ਬ੍ਰਿਸ਼, ਮੋਰ, ਚਕੋਰ ਆਦਿਕ ਪੰਛੀ ਤੇ ਹਾਥੀ, ਘੋੜੇ, ਸ਼ੇਰ, ਸ਼ਿਕਾਰ, ਗਾਹ, ਚੋਪੜ, ਸ਼ਤਰੰਜ, ਸੂਰਜ, ਚੰਦ, ਤਾਰੇ ਅਜਿਹੇ ਬਣਾ ਰੱਖੇ ਸੇ ਜਾਣੋ ਸਭੋ ਕੁਝ ਸੱਚਮੁੱਚ ਦਾ ਹੈ। ਚੰਗੇ ਚੰਗੇ ਸਿਆਣੇ ਪੁਰਸ਼ਾਂ ਦੀ ਗਰਦਨ ਦੇਖਦਿਆਂ ਉਹ ਤਾਂ ਹੀ ਰਹਿ ਜਾਂਦੀ ਸੀ। ਗੁਰੂ ਜੀ ਨੇ ਖੁਸ਼ ਹੋ ਕੇ ਕਾਬਲੀ, ਕਾਗਾਨੀ, ਕੰਧਾਰੀ ਸਿੱਖਾਂ ਨੂੰ ਧਰਮ ਅਰਥ ਕਾਮ ਮੋਖ ਚਾਰੇ ਪਦਾਰਥ ਬਖਸ਼ੇ। ਉਹ ਗੁਰੂ ਕੇ ਘਰੋਂ ਬਾਂਛਿਤ ਫਲ ਤੇ ਸਿਰੋਂ ਪਾਉ ਲੈ ਕੇ ਗੁਰੂ ਕਾ ਸੁਜਸ ਕਰਦੇ ਆਪੋ ਆਪਣੇ ਘਰਾਂ ਨੂੰ ਗਏ। ਵਿਆਹ ਪਿੱਛੇ ਸਾਖੀ 31 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਦੀ ਸਾਖੀ ਲਿਖ ਆਏ ਹਾਂ। ਸਾਖੀਆਂ ਤੇ ਗੁਰੂ ਕੇ ਹਾਲ ਲਿਖਣ ਵਾਲਿਆਂ ਵਿੱਚ ਮਤਭੇਦ ਹੈ। ਤਵਾਰੀ ਖਾਲਸਾ ਵਾਲੇ ਲਿਖਦੇ ਹਨ ਕਿ ਵਿਆਹ ਗੁਰੂ 9ਵੇਂ ਪਾਤਸ਼ਾਹ ਦੇ ਸਮੇਂ ਹੋਇਆ ਤੇ ਆਪ ਗੁਰੂ ਜੀ ਨੇ ਕੀਤਾ, ਪਰ ਸੂਰਜ ਪ੍ਰਕਾਸ਼ ਦੇ ਕਰਤਾ ਜੀ ਲਿਖਦੇ ਹਨ ਕਿ ਗੱਦੀ ਤੇ ਬਰਾਜਨ ਤੋਂ 2-3-4 ਸਾਲ ਮਗਰੋਂ ਵਿਆਹ ਹੋਇਆ। ਬਾਕੀ ਸਾਖੀ ਕਿ ਵਿਆਹ ਲਈ ਗੁਰੂ ਕਾ ਲਾਹੌਰ ਰਚਿਆ ਗਿਆ ਤੇ ਕਾਕੀ ਹਰਜਸ ਖੱਤਰੀ ਲਾਹੌਰ ਨਿਵਾਸੀ ਦੀ ਸਪੁੱਤਰੀ ਜੋ ਗੁਰੂ ਕੇ ਲਾਹੌਰ ਆ ਰਹੇ ਤੇ ਕਾਜ ਉੱਥੇ ਹੋਇਆ, ਸਾਰਾ ਕੁਛ ਇੱਕੋ ਹੈ। ਚਸ਼ਮੇ ਦੀ ਸਰੋਤ ਚਲਨੀ ਵੀ 10ਵੇਂ ਗੁਰੂ ਜੀ ਦੇ ਬਰਸ਼ੇ ਤੋਂ ਦੋਹਾਂ ਵਿੱਚ ਮੰਨੀ ਜਾਂਦੀ ਹੈ। ਉਸ ਥਾਂ ਦਰਬਾਰ ਵੀ ਹੈ ਤੇ ਮੇਲਾ ਵੀ ਬਸੰਤ ਪੰਚਮੀ ਨੂੰ ਲੱਗਦਾ ਹੈ। ਕੇਵਲ ਸਮੇਂ ਦੀ ਖੋਜ ਨਿਰਣੇ ਯੋਗ ਹੈ, ਅਰਥਾਤ ਲੱਭਣ ਵਾਲੀ ਹੈ। ਇਸ ਸੁਭਾਗ ਬੀਬੀ ਦਾ ਨਾਂ ਅਜੀਤ ਕੋਇਰ ਜੀ ਰੱਖਿਆ ਗਿਆ ਸੀ, ਜਿਸ ਨੂੰ ਸਾਹਿਬ ਹਿੱਤ ਨਾਲ ਜੀਤੋ ਜੀ ਕਰਕੇ ਬੁਲਾਇਆ ਕਰਦੇ ਸਨ। ਸੰਗਤ ਵਿੱਚ ਨਾਂ ਮਾਤਾ ਜੀਤੋ ਜੀ ਪ੍ਰਸਿੱਧ ਹੋ ਗਿਆ। ਇਹ ਮਾਤਾ ਜੀ ਬੜੇ ਭਜਨੀਕ ਤੇ ਨਾਮ ਦੇ ਪ੍ਰੇਮੀ ਹੋਏ ਹਨ। ਇਹ ਵੀ ਸੁਣਦੇ ਰਹੇ ਹਾਂ ਕਿ ਮਾਤਾ ਜੀ ਯੋਗ ਦੇ ਅਭਿਆਸੀ ਵੀ ਸਨ। ਚੋਰ ਤਾੜਨਾ। ਗੁਰੂ ਕੇ ਲਾਹੌਰ ਤੋਂ ਵਿਆਹ ਕਰਕੇ ਗੁਰੂ ਜੀ ਅਨੰਦਪੁਰ ਆ ਗਏ। ਉਸੀ ਪ੍ਰਕਾਰ ਦੀਵਾਨ ਸਜੇ ਜਿਵੇਂ ਪਹਿਲੋਂ ਸਜਦੇ ਸਨ। ਇੱਕ ਦਿਨ ਸਤਿਗੁਰੂ ਜੀ ਅੰਮ੍ਰਿਤ ਵੇਲੇ ਦੀਵਾਨ ਵਿੱਚ ਬਰਾਜ ਰਹੇ ਸਨ ਤੇ ਆਸਾ ਦੀ ਵਾਰ ਦਾ ਭੋਗ ਪੈ ਚੁੱਕਾ ਸੀ। ਬਾਹਰੋਂ ਆਏ ਸਿੱਖ ਤੇ ਸੰਗਤਾਂ ਵਾਰੋ ਵਾਰੀ ਆ ਆ ਕੇ ਮਿਲ ਮਿਲ ਭੇਟਾ ਅੱਗੇ ਧਰ ਰਹੀਆਂ ਤੇ ਵਾਰਤਾਲਾਪ ਕਰ ਰਹੀਆਂ ਸਨ ਕਿ ਇੱਕ ਬਾਣੀਆ ਦੁਹਾਈ ਦਿਨ ਦਾ ਆ ਗਿਆ। ਸਾਹਿਬ ਜੀ, ਮੈਂ ਲੁੱਟਿਆ ਗਿਆ। ਸਾਹਿਬ ਨੇ ਧੀਰਜ ਦੇ ਕੇ ਕਿਹਾ, ਆਪਣਾ ਦੁੱਖ ਦੱਸ, ਕੀ ਹੋਇਆ ਹੈ? ਤਦ ਉਸਨੇ ਦੱਸਿਆ ਕਿ ਮੈਂ ਇਸ ਸਮੇਂ ਇੱਥੇ ਆ ਕੇ ਕੁਛ ਵਪਾਰ ਕੀਤਾ, ਕੁਛ ਨਫ਼ਾ ਹੋਇਆ, 700 ਰੁਪਈਆ ਥੈਲੀ ਪਾਇਆ। ਉਹ ਥੈਲੀ ਰਾਤੀ ਕੋਈ ਚੋਰ ਚੁੱਕ ਕੇ ਲੈ ਗਿਆ। ਮੇਰੇ ਪਾਸ ਹੁਣ ਕੁਛ ਨਹੀਂ, ਕੰਗਾਲ ਹੋ ਗਿਆ ਹਾਂ। ਸ੍ਰੀ ਸਤਿਗੁਰੂ ਜੀ ਨੇ ਨੈਣ ਬੰਦ ਕਰ ਲਏ, ਫਿਰ ਖੋਲ੍ਹੇ ਤੇ ਬੋਲੇ, ਸੁਣ ਭਾਈ, ਰੋ ਨਾ, ਤੇਰਾ ਧਨ ਮਿਲ ਜਾਵੇਗਾ। ਫਿਰ ਤੱਕੇ ਆਪਣੇ ਸੂਰਮਿਆਂ ਵੱਲ, ਕਿਹਾ ਕਿ ਤੁਸੀਂ 10 ਜਣੇ ਜਾਓ, ਸ਼ਹਿਰ ਦੇ ਫਲਾਣੇ ਟਿਕਾਣੇ ਇਸ ਤਰ੍ਹਾਂ ਦਾ ਇੱਕ ਘਰ ਹੈ, ਉਸ ਵਿੱਚ ਜਾ ਵੜੋ। ਦੱਖਣ ਦਿਸ਼ਾ ਦੇ ਦਲਾਨ ਵਿੱਚ ਇੱਕ ਤਾਕੀ ਹੈ, ਉਸਦੀ ਜਿੰਦਰੀ ਤੋੜ ਦਿਓ। ਉੱਥੇ ਤੁਹਾਨੂੰ ਇਸ ਦੁਖਿਆਰੇ ਦੀ ਥੈਲੀ ਜਿਉਂ ਕੀ ਤਿਉਂ ਪਈ ਮਿਲ ਜਾਏਗੀ। ਉਹ ਲੈ ਆਓ ਤੇ ਚੋਰ ਨੂੰ ਜੋ ਘਰ ਵਿੱਚ ਹੀ ਹੈ ਵੀ ਮੁਸ਼ਕਾਂ ਬੰਨ ਕੇ ਨਾਲ ਲੈ ਆਓ। ਸਿਪਾਹੀ ਜਵਾਨ ਰਵਾ ਰਵੀ ਚਲੇ ਗਏ। ਥੈਲੀ ਤਾਕੀ ਭੰਨ ਕੇ ਕੱਢ ਲਈ ਤੇ ਚੋਰ ਨੂੰ ਫੜ ਕੇ ਸਭਾ ਵਿੱਚ ਲੈ ਆਏ। ਸਤਿਗੁਰ ਨੇ ਥੈਲੀ ਬਾਣੀਏ ਨੂੰ ਦਵਾ ਕੇ ਉਸਦੇ ਕਾਲਜੇ ਠੰਡ ਪਾਈ। ਫਿਰ ਫੜੇ ਹੋਏ ਚੋਰ ਨੂੰ ਕਿਹਾ, ਦੇਖ ਭਾਈ, ਤੂੰ ਚੋਰੀ ਕੀਤੀ ਹੈ, ਇਹ ਪਾਪ ਹੈ। ਫਿਰ ਤੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਨਗਰੀ ਵਿੱਚ ਚੋਰੀ ਕੀਤੀ ਹੈ, ਇਹ ਹੋਰ ਵੀ ਵੱਡਾ ਪਾਪ ਹੈ। ਤੂੰ ਵਿਆਹ ਦੇ ਮੰਗਲ ਸਮੇਂ ਇੱਕ ਗਰੀਬ ਵਣਜਾਰੇ ਦਾ ਦਿਲ ਤਪਾਇਆ ਹੈ ਤੇ ਉਸਨੂੰ ਕੰਗਾਲ ਕੀਤਾ ਹੈ, ਇਹ ਹੋਰ ਵੀ ਵੱਡਾ ਪਾਪ ਕੀਤਾ ਹੈ। ਤੂੰ ਬੜੇ ਦੰਡ ਦੇ ਲਾਇਕ ਹੈ, ਪਰ ਅਸੀਂ ਤੈਨੂੰ ਤੇਰਾ ਅਪਰਾਧ ਮਾਫ਼ ਕਰਦੇ ਹਾਂ, ਫਿਰ ਇਹ ਕੰਮ ਨਹੀਂ ਕਰਨਾ। ਚੋਰੀ ਛੋੜ ਦੇ ਤੇ ਧਰਮ ਕਿਰਤ ਕਰਿਆ ਕਰ, ਨੇਮ ਕਰ ਕਿ ਅੱਜ ਤੋਂ ਚੋਰੀ ਛੋੜੀ। ਚੋਰ ਨੇ ਮੱਥੇ ਟੇਕੇ ਮਾਫ਼ੀਆਂ ਮੰਗੀਆਂ ਤੇ ਨੇਮ ਕੀਤਾ, ਫਿਰ ਇਹ ਮਾੜਾ ਕੰਮ ਨਾ ਕਰ ਸਾਂ। ਚੋਰ ਸੱਚਮੁੱਚ ਅੱਗੋਂ ਨੂੰ ਭਲਾ ਹੋ ਗਿਆ। ਸੋ ਚੋਰ ਤੇ ਉਸਦੀ ਚੋਰੀ ਹੋਈ ਸੀ, ਦੋਵੇਂ ਗੁਰੂ ਜੀ ਨੇ ਨਿਆਂ ਨਾਲ ਸੁਖੀ ਹੋ ਕੇ, ਚੋਰ ਅਤੇ ਜਿਸਦੀ ਚੋਰੀ ਹੋਈ ਸੀ ਗੁਰੂ ਜੀ ਦੇ ਨਿਆਂ ਨਾਲ ਸੁਖੀ ਹੋ ਕੇ ਗਏ। ਸੰਗਤਾਂ ਵਿੱਚ ਸ੍ਰੀ ਗੁਰੂ ਜੀ ਦੀ ਆਤਮ ਸ਼ਕਤੀ ਧਰਮ ਨਿਆਂ ਦੀ ਬਹੁਤ ਸਲਾਹਤ ਹੋਈ। ਆਤਮ ਸ਼ਕਤੀ ਆਖਦੇ ਹਨ ਆਤਮਾ ਦੀ ਸ਼ਕਤੀ ਨੂੰ, ਜਿਵੇਂ ਕੋਈ ਪਹਿਲਵਾਨ ਕੁਸ਼ਤੀ ਕਰਕੇ ਜਿੱਤੇ ਤੇ ਕਹੀਦਾ ਹੈ ਇਸਦਾ ਸਰੀਰ ਬੜਾ ਤਕੜਾ ਹੈ, ਉਸਨੂੰ ਪੜੇ ਹੋਏ ਆਖਣਗੇ ਕਿ ਇਸਦੀ ਸਰੀਰਕ ਸ਼ਕਤੀ ਬੜੀ ਹੈ। ਸਰੀਰ ਦੇ ਅੰਦਰ ਵਸਦਾ ਹੈ ਆਤਮਾ, ਜੋ ਸਾਡੀ ਜਿੰਦ ਦੀ ਜਿੰਦ ਹੈ। ਉਸ ਜਿਸ ਦਾ ਉਹ ਆਤਮਾ ਬਲ ਵਾਲਾ ਹੋਵੇ, ਪਰਮੇਸ਼ਰ ਨਾਲ ਪਿਆਰ ਕਰੇ, ਉਸਨੂੰ ਕਈ ਗੱਲਾਂ ਦੀ ਸੋਝੀ ਆਪੇ ਆ ਜਾਵੇ ਤਾਂ ਉਸਨੂੰ ਕਹੀਦਾ ਹੈ ਇਸਦੀ ਆਤਮਕ ਸ਼ਕਤੀ ਬਹੁਤੀ ਹੈ। ਰਤਨ ਰਾਏ। ਇਨ੍ਹਾਂ ਹੀ ਸੋਹਣੇ ਦਿਨਾਂ ਵਿੱਚ ਆਸਾਮ ਦੇਸ਼ ਦੇ ਰਾਜਿਆਂ ਵਿੱਚੋਂ ਇੱਕ ਰਾਜਾ, ਜੋ ਅਜੇ ਛੋਟੀ ਉਮਰ ਦਾ ਹੀ ਸੀ, ਸ੍ਰੀ ਗੁਰੂ ਜੀ ਦੇ ਦਰਸ਼ਨ ਕਰਨ ਅਨੰਦਪੁਰ ਆਇਆ। ਨਾਲ ਉਸਦੀ ਰਾਣੀ, ਮਾਤਾ ਤੇ ਕੁਛ ਸੂਰਮੇ ਤੇ ਹੋਰ ਰਾਜਸੀ ਸਮਾਨ ਸਨ। ਆਸਾਮ ਦੇਸ਼ ਹੈ ਪੂਰਬ ਵੱਲ, ਲਖਨਊ, ਅਲਾਹਾਬਾਦ, ਪਟਨੇ ਤੋਂ ਵੀ ਪਰੇ, ਬੰਗਾਲ ਤੇ ਕਲਕੱਤੇ ਤੋਂ ਵੀ ਪਰੇ, ਪੂਰਬ ਦੇ ਪਾਸੇ। ਇਸ ਦੇਸ਼ ਕਦੇ ਸ੍ਰੀ ਗੁਰੂ ਨਾਨਕ ਦੇਵ ਜੀ ਗਏ ਸਨ ਤੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਸੀ। ਉਹਨਾਂ ਦੇ ਜਾਣ ਦੇ ਨਿਸ਼ਾਨੇ ਇਸ ਦੇਸ਼ ਵਿੱਚ ਕਈ ਥਾਂ ਹਨ। ਜਨਮ ਸਾਖੀ ਵਿੱਚ ਇਸ ਨੂੰ ਆਸਾ ਦੇਸ਼ ਲਿਖਿਆ ਹੈ। ਤਦ ਤੋਂ ਇਸ ਦੇਸ਼ ਵਿੱਚ ਸਿੱਖੀ ਫੈਲੀ ਸੀ ਤੇ ਗੁਰੂ ਕੇ ਕੱਲੇ ਗੁਰਸਿੱਖ ਸੰਗਤਾਂ ਵਿੱਚ ਪ੍ਰਚਾਰ ਕਰਦੇ ਰਹੇ ਸਨ। ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਆਪ ਇਸ ਦੇਸ਼ ਗਏ ਸਨ। ਆਪ ਦੇ ਉੱਥੇ ਹੁੰਦਿਆਂ ਇੱਕ ਰਾਜਾ ਰਾਮ ਰਾਏ ਗੁਰੂ ਕਾ ਸਿੱਖ ਹੋਇਆ ਹੈ। ਇਸ ਰਾਜੇ ਦਾ ਪੁੱਤਰ ਸੀ ਰਤਨ ਰਾਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਆਇਆ ਸੀ। ਉਸ ਦੀ ਸਾਖੀ ਇਉਂ ਹੈ ਕਿ ਇੱਕ ਦਿਨ ਇਹ ਰਾਜਾ ਜਿਸ ਦਾ ਪਿਤਾ ਮਰ ਚੁੱਕਾ ਸੀ ਤੇ ਇਹ ਛੋਟੀ ਉਮਰੇ ਹੀ ਗੱਦੀ ਤੇ ਬਿਠਾ ਦਿੱਤਾ ਗਿਆ ਸੀ। ਆਪਣੇ ਕੇਸਾਂ ਨੂੰ ਕੰਘਾ ਵਾਹ ਰਿਹਾ ਸੀ ਕਿ ਇਸ ਨੂੰ ਮੱਥੇ ਦੇ ਉੱਪਰ ਵਾਰ ਕੇਸਾਂ ਦੇ ਕੁਛ ਕੁ ਹੇਠਾਂ ਨਿਸ਼ਾਨ ਜਿਹਾ ਦਿਸਿਆ। ਇਸ ਨੂੰ ਸੋਚ ਪੈ ਗਈ ਕਿ ਇਹ ਨਿਸ਼ਾਨ ਸੱਟ ਦਾ ਹੈ ਕਿ ਫੋੜੇ ਆਦਿ ਦਾ ਜਾਂ ਕੁਛ ਹੋਰ ਵੀ ਹੈ, ਤਾਂ ਜਾ ਕੇ ਆਪਣੀ ਮਾਤਾ ਨੂੰ ਪੁੱਛਣ ਲੱਗਾ ਕਿ ਅੰਮਾ ਇਹ ਕੀ ਨਿਸ਼ਾਨ ਹੈ, ਕੋਈ ਸੱਟ ਲੱਗੀ ਸੀ ਕਿ ਫੋੜਾ ਨਿਕਲਿਆ ਸੀ। ਤਾਂ ਮਾਂ ਨੇ ਕਿਹਾ, ਨਹੀਂ ਪੁੱਤਰ, ਇਹ ਬਰਕਤ ਹੈ ਗੁਰੂ ਕੀ। ਤੇਰੇ ਪਿਤਾ ਨੇ ਆਪਣੇ ਸਤਿਗੁਰ ਜੀ ਨੂੰ ਬੇਨਤੀ ਕੀਤੀ ਸੀ ਕਿ ਗੁਰੂ ਜੀ ਪੁੱਤਰ ਹੋਵੇ ਮੇਰੇ ਘਰ, ਜੋ ਰਾਜ ਸੰਭਾਲੇ ਮੇਰੇ ਮਗਰੋਂ। ਤਾਂ ਗੁਰੂ ਜੀ ਨੇ ਹੱਥ ਵਿੱਚ ਉਸ ਵੇਲੇ ਆਪਣੀ ਛਾਪ ਸੀ, ਉਸ ਨਾਲ ਐਵੇਂ ਖੇਲ ਰਹੇ ਸਨ। ਸੋ ਗੁਰੂ ਜੀ ਨੇ ਉਹ ਮੋਹਰ ਤੇਰੇ ਪਿਤਾ ਜੀ ਦੇ ਮੱਥੇ ਤੇ ਲਾ ਕੇ ਜ਼ਰਾ ਦਬਾ ਦਿੱਤਾ ਤੇ ਕਿਹਾ, ਰਾਜਾ ਤੇਰੇ ਘਰ ਪੁੱਤਰ ਹੋਏਗਾ ਤੇ ਉਸਦੇ ਮੱਥੇ ਉੱਤੇ ਇਸ ਮੋਹਰ ਦੀ ਛਾਪ ਲੱਗੀ ਹੋਵੇਗੀ। ਪੁੱਤਰ ਗੁਰੂ ਘਰ ਦਾ ਪ੍ਰੇਮੀ ਹੋਵੇਗਾ, ਉਸਦੇ ਕੇਸ ਲੰਮੇ ਹੋਣਗੇ, ਉਸਨੂੰ ਕੇਸਾਧਾਰੀ ਰੱਖਣਾ, ਉਹ ਸੋਹਣਾ ਰਾਜ ਕਰੇਗਾ। ਸੋ ਬੇਟਾ, ਇੱਕ ਵਰਹਾ ਮਗਰੋਂ ਤੇਰਾ ਜਨਮ ਹੋਇਆ, ਅਸੀਂ ਸਾਰੇ ਰਾਜਾ ਸਣੇ ਹੈਰਾਨ ਹੋ ਗਏ। ਜਦ ਤੇਰੇ ਮੱਥੇ ਤੇ ਨਿਸ਼ਾਨ ਗੁਰੂ ਕਾ ਡਿੱਠਾ ਤਾਂ ਆਖੀਏ, ਗੁਰੂ ਕਿਹੜੀ ਕਲਾ ਵਾਲਾ ਹੈ ਕਿ ਜੋ ਕਹਿੰਦਾ ਹੈ ਸੋ ਹੋ ਜਾਂਦਾ ਹੈ। ਰਤਨ ਰਾਏ ਨੂੰ ਸੁਣ ਕੇ ਬੜਾ ਹੀ ਚਾਅ ਉੱਠਿਆ ਕਿ ਮੈਂ ਉਸ ਗੁਰੂ ਦੇ ਦਰਸ਼ਨ ਕਰਾਂ ਜਿਸ ਵਿੱਚ ਐਡੀ ਕਲਾ ਹੈ, ਤੇ ਉਸੇ ਨੂੰ ਗੁਰੂ ਧਾਰਨ ਕਰਾਂ ਆਪਣਾ। ਮਾਂ ਨੂੰ ਪੁੱਛਣ ਲੱਗਾ, ਅੰਮਾ ਮੈਨੂੰ ਦੱਸੋ ਉਹ ਗੁਰੂ ਕਿੱਥੇ ਹੈ ਜੋ ਮੈਂ ਵੀ ਦਰਸ਼ਨ ਕਰਾਂ। ਤਾਂ ਮਾਂ ਰੋ ਪਈ ਤੇ ਆਖਣ ਲੱਗੀ, ਬੇਟਾ ਉਹ ਗੁਰੂ ਜੀ ਤਾਂ ਆਪਣੇ ਵਾਹਿਗੁਰੂ ਦੇ ਦੇਸ਼ ਚਲੇ ਗਏ ਹਨ, ਹੁਣ ਇਹਨਾਂ ਸਾਡੀਆਂ ਅੱਖਾਂ ਨਾਲ ਦਿਸਣ ਵਾਲੇ ਰੂਪ ਵਿੱਚ ਨਹੀਂ ਹਨ। ਇਹ ਸੁਣ ਕੇ ਰਾਜਾ ਉਦਾਸ ਹੋ ਗਿਆ ਤੇ ਮਾਂ ਬੋਲੀ, ਪਰ ਬੇਟਾ ਉਹਨਾਂ ਦੀ ਗੱਦੀ ਉੱਤੇ ਉਹਨਾਂ ਦਾ ਬੇਟਾ ਹੈ ਜੋ ਸੱਚਮੁੱਚ ਉਹਨਾਂ ਦਾ ਹੀ ਰੂਪ ਹੈ, ਉਹ ਕਲਾ ਉਹਨਾਂ ਵਿੱਚ ਹੈ, ਉਹ ਰੂਪ, ਉਹ ਸੁਭਾਅ, ਉਹ ਉਪਕਾਰ ਤੇ ਪਿਆਰ ਹੈ। ਰਾਜਾ, ਦੱਸੋ ਮਾਂ ਜੀ ਉਹ ਕਿੱਥੇ ਹਨ? ਤਾਂ ਮਾਂ ਬੋਲੀ, ਪੁੱਤ ਉਹ ਪੰਜਾਬ ਦੇਸ਼ ਰਹਿੰਦੇ ਹਨ, ਨਗਰੀ ਦਾ ਨਾਂ ਅਨੰਦਪੁਰ ਹੈ ਪਰ ਇੱਥੋਂ ਬਹੁਤ ਦੂਰ ਹੈ। ਰਾਜੇ ਕਿਹਾ, ਮਾਂ ਮੈਂ ਜ਼ਰੂਰ ਦਰਸ਼ਨ ਕਰਨੇ ਹਨ, ਚਾਹੇ ਕਿੰਨੀ ਦੂਰੀ ਤੇ ਹੋਣ, ਮੈਂ ਜਾਣਾ ਹੈ ਜ਼ਰੂਰ, ਤੁਸੀਂ ਵੀ ਚੱਲੋ। ਗੱਲ ਕੀ, ਉਸ ਦਿਨ ਤੋਂ ਰਾਜੇ ਨੇ ਤਿਆਰੀ ਸ਼ੁਰੂ ਕਰ ਦਿੱਤੀ ਤੇ ਚੰਗੀਆਂ ਸੁਗਾਤਾਂ ਨਾਲ ਲੈ ਕੇ ਕੁਛ ਸਿਪਾਹੀ ਲੈ ਕੇ ਟੁਰ ਹੀ ਪਿਆ। ਰਾਜ ਦਾ ਕੰਮ ਮੰਤਰੀਆਂ ਨੂੰ ਸੌਂਪ ਆਇਆ। ਰਾਜੇ ਦੇ ਦਿਲ ਵਿੱਚ ਗੁਰੂ ਜੀ ਨਾਲ ਐਸਾ ਪਿਆਰ ਜਾਗ ਪਿਆ ਸੀ ਕਿ ਸਫ਼ਰ ਕਰਦਾ ਚਾਹੁੰਦਾ ਸੀ ਕਿ ਕਦੋਂ ਪੈਂਡਾ ਮੁੱਕੇ ਤੇ ਮੈਂ ਆਪਣੇ ਸੋਹਣੇ ਸਤਿਗੁਰੂ ਦੇ ਦਰਸ਼ਨ ਕਰਾਂ। ਰਸਤੇ ਵਿੱਚ ਕੋਈ ਗੁਰਸਿੱਖ ਮਿਲੇ ਤਾਂ ਉਸ ਨਾਲ ਗੁਰੂ ਦੀਆਂ ਗੱਲਾਂ ਕਰ ਸੁਣ ਕੇ ਖੁਸ਼ ਹੋਵੇ। ਇਸ ਤਰ੍ਹਾਂ ਚੱਲਦਿਆਂ ਸਹਿਜੇ ਸਹਿਜੇ ਪੈਂਡਾ ਮੁੱਕ ਗਿਆ ਤੇ ਅਨੰਦਪੁਰ ਆ ਗਿਆ। ਸਤਿਗੁਰੂ ਜੀ ਨੂੰ ਖ਼ਬਰ ਪਹੁੰਚੀ ਕਿ ਅਸਾਮ ਤੋਂ ਟੁਰ ਕੇ ਰਾਜਾ ਆ ਗਿਆ ਹੈ। ਸੋ ਗੁਰੂ ਜੀ ਨੇ ਆਪਣੇ ਦਾਸਾਂ ਨੂੰ ਅਗਵਾਨੀ ਕਰਕੇ ਸੋਹਣੇ ਥਾਂ ਰਾਜਾ ਦਾ ਡੇਰਾ ਕਰਵਾਉਣ ਦਾ ਹੁਕਮ ਦਿੱਤਾ। ਨਾਲ ਰਾਜਾ, ਰਾਣੀ, ਮਾਤਾ ਰਾਣੀ, ਮੁਸਾਹਿਬਾਂ, ਸਿਪਾਹੀਆਂ, ਘੋੜਿਆਂ, ਨੌਕਰਾਂ, ਸਭ ਦੇ ਸੁੱਖ ਦਾ ਬੰਦੋਬਸਤ ਕਰ ਦੇਣ ਦੀ ਆਗਿਆ ਵੀ ਦਿੱਤੀ ਤੇ ਰਾਜਾ ਆਪਣੇ ਸਾਥ ਸਣੇ ਸੋਹਣੇ ਥਾਂ ਆਰਾਮ ਨਾਲ ਟਿਕ ਗਿਆ। ਉਹ ਰਾਤ ਰਾਜੇ ਨੇ ਮੱਸਾਂ ਬਿਤਾਈ। ਅਗਲੇ ਦਿਨ ਸ੍ਰੀ ਗੁਰੂ ਜੀ ਦੀ ਆਗਿਆ ਪਾ ਕੇ ਤੀਸਰੇ ਪਹਿਰ ਗੁਰੂ ਕੇ ਦਰਬਾਰ ਵਿੱਚ ਹਾਜ਼ਰ ਹੋਇਆ। ਰਾਜਾ ਆਪਣੇ ਡੇਰੇ ਤੋਂ ਗੁਰੂ ਦਰਬਾਰ ਤੱਕ ਨੰਗੇ ਪੈਰੀ ਟੁਰ ਕੇ ਗਿਆ। ਨਾਲ ਉਸਦੇ ਸਾਥੀ ਵੀ ਫਿਰ ਨੰਗੇ ਪੈਰੀ ਟੁਰੇ। ਦਰਵਾਜ਼ੇ ਤੇ ਮੱਥਾ ਟੇਕਿਆ, ਅੰਦਰ ਵੜਿਆ, ਸਾਰੇ ਸਾਥੀ ਮਗਰੇ ਮਗਰ ਆ ਰਹੇ ਸਨ। ਗੁਰੂ ਕੇ ਦਰਸ਼ਨ ਕਰਦੇ ਸਾਰ ਉਹਨਾਂ ਦੇ ਸੋਹਣੇ ਰੂਪ ਦੀ ਐਸੀ ਖਿੱਚ ਪਈ ਕਿ ਦੌੜ ਕੇ ਚਰਨਾਂ ਨੂੰ ਜਾ ਚੰਪੜਿਆ, ਐਸਾ ਕਿ ਸਿਰ ਚੱਕ ਹੀ ਨਾ ਹੋਵੇ। ਸ੍ਰੀ ਗੁਰੂ ਜੀ ਨੇ ਪਿਆਰ ਦਿੱਤਾ, ਪਿੱਠ ਤੇ ਪਿਆਰ ਨਾਲ ਹੱਥ ਫੇਰਿਆ, ਅਸੀਸਾਂ ਦਿੱਤੀਆਂ, ਨਾਮ ਚਿਤ ਆਵੇ ਗੁਰੂ ਅੰਗ ਸੰਗ। ਫਿਰ ਸ੍ਰੀ ਗੁਰੂ ਜੀ ਨੇ ਆਗਿਆ ਕੀਤੀ, ਰਾਜਨ ਸਿਰ ਚਾਓ, ਪਰਮੇਸ਼ਰ ਤੁਸਾਂ ਦਾ ਲੋਕ ਪਰਲੋਕ ਭਲਾ ਕਰੇ। ਰਾਜਾ ਨੇ ਹੁਕਮ ਮੰਨ ਕੇ ਸਿਰ ਚਾਇਆ, ਪਰ ਸਵਾਦ ਜੋ ਆਇਆ ਝੱਲਿਆ ਨਹੀਂ ਜਾਂਦਾ। ਮੁੜ ਮੁੜ ਚਿਹਰੇ ਵੱਲ ਤੱਕਦਾ ਤੇ ਮੁੜ ਮੁੜ ਸਿਰ ਚਰਨਾਂ ਵੱਲ ਝੁਕਦਾ ਸੀ। ਕੁਛ ਚਿਰ ਮਗਰੋਂ ਸ੍ਰੀ ਗੁਰੂ ਜੀ ਨੇ ਗੱਲਬਾਤ ਛੇੜੀ, ਰਾਜੇ ਦੀ ਸੁੱਖ ਸੰਤ ਪੁੱਛੀ ਤੇ ਪਿਆਰ ਦੇ ਵਾਕ ਕਹੇ। ਫਿਰ ਰਾਜੇ ਦੇ ਨਾਲ ਜੋ ਮੰਤਰੀ ਵਜ਼ੀਰ ਆਇਆ ਸੀ ਉਸਨੇ ਸ੍ਰੀ ਗੁਰੂ ਜੀ ਨੂੰ ਸਾਰੀ ਕਥਾ ਸੁਣਾਈ ਕਿ ਕਿਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਸਾਮ ਦੇਸ਼ ਗਏ ਤੇ ਰਾਜਾ ਰਾਮ ਰਾਏ ਤੇ ਤਰੁੱਠੇ। ਸਿੱਖੀ ਬਖਸ਼ੀ ਤੇ ਅਸੀਸ ਦਿੱਤੀ ਕਿ ਤੇਰੇ ਘਰ ਪੁੱਤਰ ਹੋਸੀ ਤਾਂ ਇਹੋ ਰਾਜਾ ਜੀ ਹੋਏ। ਫਿਰ ਜੋ ਭੇਟਾਂ ਆਉਂਦੀਆਂ ਸਨ ਪੇਸ਼ ਹੋਈਆਂ, ਉਹਨਾਂ ਬਾਬਤ ਕੁਛ ਵਾਕ ਮੰਤਰੀ ਨੇ ਕਹੇ। ਫਿਰ ਸਲਾਹ ਠਹਿਰੀ ਕਿ ਕੱਲ੍ਹ ਸਾਰੀਆਂ ਸੁਗਾਤਾਂ ਜੋ ਆਉਂਦੀਆਂ ਹਨ ਗੁਰੂ ਕੇ ਅੱਗੇ ਇੱਕ ਇੱਕ ਪੇਸ਼ ਕਰਕੇ ਉਹਨਾਂ ਦੇ ਵੇਰਵੇ ਦੱਸੇ ਜਾਣ। ਅਗਲੇ ਦਿਨ ਫਿਰ ਸਤਿਗੁਰੂ ਜੀ ਦਾ ਦੀਵਾਨ ਸਾਜਿਆ। ਰਾਜਾ ਤੇ ਉਸਦਾ ਮੰਤਰੀ ਤੇ ਹੋਰ ਮਸਾਹਿਬ ਤੇ ਸਿਪਾਹੀ ਆਦਿ ਹਾਜ਼ਰ ਹੋਏ। ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਸਾਰੇ ਬੈਠ ਗਏ। ਰਾਜੇ ਦੇ ਤੋਹਫੇ ਹੁਣ ਮੰਗਵਾਏ ਗਏ। ਇੱਕ ਇੱਕ ਕਰਕੇ ਸਭ ਚੀਜ਼ ਖੋਲ੍ਹੀ ਗਈ ਤੇ ਉਸਦੀ ਸਾਰੀ ਗੱਲਬਾਤ ਸਮਝਾਈ ਗਈ। ਜਿਵੇਂ ਪੰਜ ਕਲਾ ਸ਼ਸਤਰ ਜਦ ਖੋਲ੍ਹਿਆ ਤਾਂ ਰਾਜੇ ਨੇ ਉਸਦੇ ਪੰਜੇ ਰੂਪ ਬਦਲ ਕੇ ਦਿਖਾਏ। ਚੌਂਕੀ ਦੀ ਕਲਾ ਦਬਾ ਕੇ ਚੌਂਪੜ ਨਿਕਲਦਾ ਤੇ ਪੁਤਲੀਆਂ ਖੇਡਣ ਬੈਠ ਗਈਆਂ ਦੇ ਸਿਆਈਆਂ। ਹੋਰ ਕਲਾ ਦੱਬੀ ਤਾਂ ਉਹ ਬੈਠਣੇ ਦਾ ਤਖ਼ਤ ਬਣ ਗਿਆ। ਇਸ ਤਰ੍ਹਾਂ ਘੋੜਿਆਂ ਦੇ ਕਰਤੱਬ ਦਿਖਾਏ, ਫਿਰ ਹੋਰ ਸ਼ਸਤਰ ਤੇ ਜੰਗੀ ਸਮਾਨ ਦਿਖਾਏ। ਅੰਤ ਹਾਥੀ ਦੇ ਦਰਸ਼ਨ ਹੋਏ। ਉਸਨੇ ਸੁੰਡ ਵਿੱਚ ਮਿਸਾਲ ਫੜ ਕੇ ਰੋਸ਼ਨੀ ਕਰਨ ਦਾ ਕਰਤੱਬ ਦੱਸਿਆ। ਫਿਰ ਹਾਥੀ ਚਲਾਏ ਹੋਏ ਤੀਰ ਚੁਣ ਚੁਣ ਕੇ ਲੈ ਆਇਆ। ਫਿਰ ਚੌਰ ਸੁੰਡ ਵਿੱਚ ਲੈ ਕੇ ਹਾਥੀ ਨੇ ਚਲਾ ਦਿਖਾਇਆ। ਸਤਿਗੁਰਾਂ ਨੇ ਇਹ ਦੇਖ ਕੇ ਹਾਥੀ ਨੂੰ ਪਿਆਰ ਦਿੱਤਾ। ਇਸ ਵੇਲੇ ਹਾਥੀ ਨੇ ਸੁੰਡ ਨਾਲ ਜੁੱਤੀ ਚੱਕ ਕੇ ਸਤਿਗੁਰਾਂ ਦੇ ਅੱਗੇ ਧਰ ਦਿੱਤੀ। ਇਸ ਤਰ੍ਹਾਂ ਦੇ ਕੌਤਕ ਦੇਖ ਕੇ ਸਤਿਗੁਰਾਂ ਨੇ ਪ੍ਰਸੰਨ ਹੋ ਕੇ ਹਾਥੀ ਦਾ ਨਾਮ ਪ੍ਰਸਾਦੀ ਧਰਿਆ। ਹੁਕਮ ਦਿੱਤਾ ਕਿ ਇਸ ਨੂੰ ਗਜਸ਼ਾਲਾ ਵਿੱਚ ਲੈ ਜਾਓ ਤੇ ਇੱਕ ਮਹਾਵਤ ਇਸ ਦੀ ਸੇਵਾ ਤੇ ਲਾਇਆ ਜਾਵੇ, ਜੋ ਰਾਜਾ ਜੀ ਦੇ ਮਹਾਵਤ ਤੋਂ ਇਸ ਦੀ ਖਾਸ ਸੇਵਾ ਦੀ ਜਾਂਚ ਸਿੱਖ ਲਵੇ। ਇਸ ਪ੍ਰਕਾਰ ਕਿਤਨਾ ਚਿਰ ਸਭਾ ਲੱਗੀ ਰਹੀ ਤੇ ਹਾਥੀ ਦੇ ਕੌਤਕ ਹੁੰਦੇ ਰਹੇ। ਫਿਰ ਪਰਮਾਰਥ ਦੀ ਗੱਲਬਾਤ ਚੱਲ ਪਈ। ਰਾਜੇ ਨੇ ਸਿੱਖ ਬਣਨ ਤੇ ਗੁਰ ਦੀਖਿਆ ਲੈਣ ਦੀ ਬੇਨਤੀ ਕੀਤੀ। ਤਦ ਸਤਿਗੁਰੂ ਜੀ ਨੇ ਉਸਨੂੰ ਨਾਮਦਾਨ ਦਿੱਤਾ। ਫਿਰ ਮੰਤਰੀ ਤੇ ਰਾਜਾ ਤੇ ਹੋਰ ਸਾਥੀਆਂ ਨੇ ਗੁਰ ਦੀਖਿਆ ਲਈ। ਗੁਰ ਦੀਖਿਆ ਦਾ ਅਰਥ ਹੈ ਕਿ ਗੁਰੂ ਜੀ ਨੇ ਰਾਜਾ ਨੂੰ ਗੁਰਮੰਤਰ ਦਿੱਤਾ, ਅਰਥਾਤ ਵਾਹਿਗੁਰੂ ਦਾ ਨਾਮ ਜਪਣਾ ਸਿਖਾਇਆ। ਗੁਰੂ ਘਰ ਵਿੱਚ ਗੁਰਮੰਤਰ ਹੈ ਵਾਹਿਗੁਰੂ। ਇਹ ਨਾਮ ਹੈ ਸ੍ਰੀ ਪਰਮੇਸ਼ਰ ਜੀ ਦਾ। ਇਸਦੇ ਜਪਣ ਨਾਲ ਮਨ ਨਿਰਮਲ ਹੋ ਜਾਂਦਾ ਹੈ। ਇਸੇ ਨਾਲ ਪਰਮੇਸ਼ਰ ਜੀ ਨਾਲ ਅੰਦਰੋਂ ਅੰਦਰ ਪਿਆਰ ਪੈ ਜਾਂਦਾ ਹੈ। ਇਸੇ ਨੂੰ ਤਦੇ ਆਖਦੇ ਹੁੰਦੇ ਸੀ ਕਿ ਗੁਰ ਮੰਤਰ ਦਿੱਤਾ ਹੈ ਸਤਿਗੁਰ ਨੇ, ਜਾਂ ਕਹੀਦਾ ਸੀ ਕਿ ਗੁਰ ਦੀਖਿਆ ਲਈ ਹੈ ਸਤਿਗੁਰਾਂ ਤੋਂ। ਗੱਲ ਕੀ, ਰਾਜਾ ਜਿਤਨਾ ਚਿਰ ਹੋਰ ਠਹਿਰਿਆ ਸਤਿਗੁਰਾਂ ਤੋਂ ਵਿਦਾ ਨਹੀਂ ਸੀ ਚਾਹੁੰਦਾ, ਪਰ ਆਪਣੇ ਦੇਸ਼ ਤੇ ਰਾਜ ਤੇ ਸੰਭਾਲਣ ਲਈ ਮੰਤਰੀ ਜਾਣਾ ਚਾਹੁੰਦੇ ਸਨ। ਪਰ ਰਾਜਾ ਦਾ ਪ੍ਰੇਮ ਬਹੁਤ ਦੇਖ ਕੇ ਸ੍ਰੀ ਗੁਰੂ ਜੀ ਨੇ ਉਸ ਨੂੰ ਥੋੜਾ ਚਿਰ ਹੋਰ ਅਟਕਾ ਲਿਆ ਤੇ ਬਚਨ ਕੀਤਾ ਕਿ ਹੋਲੇ ਦੇ ਦੀਵਾਨ ਮਗਰੋਂ ਚਲੇ ਜਾਣਾ। ਸੋ ਸਾਰੇ ਹੋਲੇ ਤੱਕ ਅਟਕੇ ਗਏ। ਰਾਜਾ ਹੁਣ ਗੁਰੂ ਜੀ ਦੇ ਦੀਵਾਨ ਵਿੱਚ ਆਸਾ ਦੀ ਵਾਰ ਵੇਲੇ ਰੋਜ਼ ਹਾਜ਼ਰ ਹੁੰਦਾ ਸੀ। ਸੈਰ ਸ਼ਿਕਾਰ ਵੇਲੇ ਨਾਲ ਜਾਂਦਾ ਸੀ, ਕਿਸ਼ਤੀਆਂ ਵਿੱਚ ਸੈਰ ਕਰਨ ਵੇਲੇ ਤੇ ਫਿਰਨ ਵੇਲੇ ਸਾਥ ਰਹਿੰਦਾ ਸੀ। ਇੰਨਾ ਪਿਆਰ ਕਿ ਜਿੱਕੂ ਵਿਛੜ ਨਹੀਂ ਸਕਦਾ। ਗਗਨਮੱਲ ਇੱਕ ਦਿਨ ਦੀਵਾਨ ਸਜ ਰਿਹਾ ਸੀ। ਰਾਜਾ ਤੇ ਮੰਤਰੀ ਵੀ ਬੈਠੇ ਸਨ। ਅਜੇ ਹੋਲੇ ਮਹੱਲੇ ਦੇ ਦੀਵਾਨ ਵਿੱਚ 8-10 ਦਿਨ ਰਹਿੰਦੇ ਸਨ ਕਿ ਸੰਗਤ ਬਾਹਰਲੇ ਦੇਸ਼ਾਂ ਦੀਆਂ ਪਹੁੰਚਣ ਲੱਗ ਪਈਆਂ। ਸ਼ਿਕਾਰਪੁਰ ਤੋਂ ਸੰਗਤ ਆਈ। ਇਹਨਾਂ ਵਿੱਚ ਗਗਨਮੱਲ ਨਾਮੇ ਇੱਕ ਗੁਰੂ ਕਾ ਸਿੱਖ ਸੀ, ਜੋ ਬਹੁਤ ਵੱਡਾ ਸ਼ਾਹੂਕਾਰ ਤੇ ਵੱਡਾ ਸੁਦਾਗਰ ਸੀ। ਇਸਨੇ ਆਪਣਾ ਦਸਵੰਧ ਭੇਟਾ ਧਰਿਆ, ਹੋਰ ਤੋਹਫੇ ਤੇ ਸੁਗਾਤਾਂ ਚਰਨਾਂ ਵਿੱਚ ਰੱਖੀਆਂ, ਜੋ 10,000 ਦੀ ਲਾਗਤ ਦੀਆਂ ਵਸਤਾਂ ਸਨ। ਰਾਜਾ ਰਤਨ ਰਾਏ ਵੇਖ ਕੇ ਦੰਗ ਰਹਿ ਗਿਆ ਕਿ ਗੁਰੂ ਜੀ ਦਾ ਪ੍ਰਤਾਪ ਕਿਤਨਾ ਵੱਡਾ ਹੈ। ਫਿਰ ਉਸ ਡਿੱਠਾ ਕਿ ਉਹ ਸਿੱਖ ਸ਼ਰਧਾ ਤੇ ਪ੍ਰੇਮ ਨਾਲ ਭਰਿਆ ਹੋਇਆ ਸੀ। ਬੇਨਤੀ ਕਰਨ ਲੱਗਾ ਕਿ ਹੇ ਸੱਚੇ ਪਾਤਸ਼ਾਹ, ਆਪ ਦਾ ਦਿੱਤਾ ਮੇਰੇ ਪਾਸ ਬਹੁਤ ਕੁਛ ਹੈ, ਮਿਹਰ ਕਰੋ ਤੇ ਮੇਰਾ ਜਨਮ ਮਰਨ ਕੱਟ ਦਿਓ। ਸਤਿਗੁਰਾਂ ਨੇ ਪ੍ਰਸੰਨ ਹੋ ਕੇ ਉਸਦੇ ਸਿਰ ਤੇ ਹੱਥ ਧਰਿਆ ਤੇ ਪਿਆਰ ਦਿੱਤਾ, ਨਾਮ ਦਾਨ ਦਿੱਤਾ ਤੇ ਆਸੀਸ ਦਿੱਤੀ ਕਿ ਤੇਰਾ ਜਨਮ ਮਰਨ ਕੱਟ ਦਿੱਤਾ ਹੈ, ਤੂੰ ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਰਹੇਗਾ, ਜਿਉਂਦਿਆਂ ਨਾਮ ਦੁਆਰਾ ਰੱਬ ਜੀ ਨਾਲ ਲੱਗਾ ਰਹੇਗਾ, ਵਿਛੜੇਗਾ ਤੇ ਮਰ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਤੇਰਾ ਵਾਸਾ ਰਹੇਗਾ। ਇਸ ਤਰ੍ਹਾਂ ਪੰਜਾਬ ਵਿੱਚੋਂ, ਪੂਰਬ ਵੱਲੋਂ, ਦੱਖਣ ਵੱਲੋਂ, ਬਿਹਾਰ ਬੰਗਾਲ ਵੱਲੋਂ ਸਿੱਖ ਆਏ। ਸੰਗਤਾਂ ਆਈਆਂ ਰਾਜਪੂਤਾਨੇ ਦੀ, ਜੈਪੁਰ ਤੇ ਜੋਧਪੁਰ ਰਿਆਸਤ ਵੱਲੋਂ ਭੇਟਾਂ ਆਈਆਂ ਤੇ 5 ਘੋੜੇ, 5,000 ਰੁਪਈਆ ਨਗਦ, ਚਾਂਦੀ ਦੀਆਂ ਕਾਠੀਆਂ ਤੇ ਹੋਰ ਤਲਵਾਰਾਂ, ਤੀਰ, ਬੰਦੂਕਾਂ ਆਦਿਕ ਹਥਿਆਰ ਆਏ। ਰਾਜਾ ਰਤਨ ਰਾਏ ਨੇ ਡਿੱਠਾ ਕਿ ਇਸ ਦੀਵਾਨ ਵਿੱਚ ਅਣਗਿਣਤ ਧਨ ਤੇ ਸੁਗਾਤਾਂ ਆਈਆਂ ਹਨ, ਜਿਵੇਂ ਕਿਸੇ ਰਾਜੇ ਦੇ ਵੀ ਘੱਟ ਹੀ ਆਉਂਦੀਆਂ ਦੇਖੀ ਦੀਆਂ ਹਨ। ਫਿਰ ਉਹ ਦੇਖੇ ਕਿ ਖਰਚ ਵੀ ਅਣਗਿਣਤ ਹੀ ਹੋ ਰਿਹਾ ਹੈ। ਸਤਿਗੁਰ ਜੀ ਆਇਆ ਧਨ ਪਰਉਪਕਾਰ ਤੇ ਲਾਉਂਦੇ ਹਨ। ਇੱਕ ਦਿਨ ਸਤਿਗੁਰਾਂ ਨੇ ਰਾਜੇ ਦੀ ਹਰਿਆਣੀ ਸਮਝ ਲਈ ਤਾਂ ਉਸ ਨੂੰ ਆਖਣ ਲੱਗੇ, ਰਾਜਾ ਦੇਖ, ਮਾਇਆ ਇੱਕ ਪਾਣੀ ਵਾਂਗੂ ਹੈ, ਪਾਣੀ ਖੜਾ ਰਹੇ ਤਾਂ ਤਰਕ ਉੱਠਦਾ ਹੈ, ਜਿਵੇਂ ਬੰਦ ਛੱਪੜਾਂ ਤੇ ਪਾਣੀ ਕਈ ਵਾਰ ਤਰੱਕੇ ਹੋਏ ਵੇਖੀਦੇ ਹਨ। ਪਰ ਛੱਪੜ ਵਿੱਚ ਇੱਕ ਪਾਸਿਓਂ ਜਲ ਪੈਂਦਾ ਹੈ ਤੇ ਦੂਜੇ ਪਾਸਿਓਂ ਦੂਜੇ ਪਾਸਿਓਂ ਨਿਕਲਦਾ ਰਹੇ ਤਾਂ ਪਾਣੀ ਸਾਫ਼ ਤੇ ਸੁਥਰਾ ਸਜਰਾ ਸਜਰਾ ਰਹਿੰਦਾ ਹੈ। ਫਿਰ ਰਾਜਾ ਸਾਡੇ ਪਾਸ ਧਨ ਸ਼ਰਧਾ ਭਗਤੀ ਤੇ ਪ੍ਰੇਮ ਦਾ ਆਉਂਦਾ ਹੈ, ਇਸ ਨੂੰ ਬੰਨ ਨਹੀਂ ਪਾਈਦਾ। ਲੋਕ ਭੇਟਾ ਕਰ ਜਾਂਦੇ ਹਨ ਭਲਿਆਈ ਜਾਣ ਕੇ, ਅਸੀਂ ਖਰਚ ਦਿੰਦੇ ਹਾਂ ਭਲੇ ਕੰਮਾਂ ਉੱਤੇ, ਇਸ ਤਰ੍ਹਾਂ ਆਈ ਚਲਾਈ ਰਹਿੰਦੀ ਹੈ ਤੇ ਵਾਹਿਗੁਰੂ ਜੀ ਦੇ ਬੰਦਿਆਂ ਨੂੰ ਉਸ ਧਨ ਨਾਲ ਪਰ ਸਾਡੇ ਹੱਥੀਂ ਹੋ ਕੇ ਸੁੱਖ ਪਹੁੰਚਦਾ ਰਹਿੰਦਾ ਹੈ। ਇਸ ਤਰ੍ਹਾਂ ਦੇ ਕੌਤਕ ਦੇਖਦੇ, ਉਪਦੇਸ਼ ਸੁਣਦੇ, ਨਾਮ ਜਪਦੇ ਅੰਤ ਰਾਜਾ ਰਤਨ ਰਾਏ, ਉਸ ਦੀ ਬਿਰਧ ਮਾਤਾ, ਰਾਣੀ, ਮੰਤਰੀ ਤੇ ਹੋਰ ਸਾਰਾ ਡੇਰਾ ਗੁਰੂ ਦੀਆਂ ਖੁਸ਼ੀਆਂ ਲੈ ਕੇ ਵਿਦਾ ਹੋਇਆ। ਰਣਜੀਤ ਨਗਾਰਾ। ਸਤਿਗੁਰੂ ਜੀ ਨੇ ਆਪਣੀ ਭੂਆ ਦੇ ਪੁੱਤਰ ਤੇ ਤਾਇਆਂ ਦੇ ਪੁੱਤਰ ਪੋਤਰੇ ਤੇ ਦੂਰ ਨੇੜੇ ਦੇ ਸਾਕਾਂ ਦੇ ਜਵਾਨ ਗੱਭਰੂ, ਫਿਰ ਦਾਦਾ ਗੁਰੂ ਜੀ ਦੀਆਂ ਫੌਜਾਂ ਦੇ ਸੂਰਮੇ ਜਾਂ ਚਾਹਨਾ ਦੇ ਬੇਟੇ ਆਦਿ ਜੋ ਜੋ ਗੁਰੂ ਜੀ ਪਾਸ ਆਏ ਸੋ ਫਿਰ ਉੱਥੇ ਹੀ ਰਹਿ ਪਏ। ਉਹਨਾਂ ਦੇ ਖਰਚ ਤੇ ਸੁੱਖ ਆਰਾਮ ਗੁਰੂ ਕੇ ਖਜ਼ਾਨਿਓਂ ਪੂਰੇ ਹੁੰਦੇ ਸੇ। ਇਹ ਗੁਰੂ ਜੀ ਨੇ ਆਪਣੀ ਫੌਜ ਵਿੱਚ ਸਰਦਾਰ ਥਾਪੇ ਸੇ। ਫੌਜ ਵਿੱਚ ਪ੍ਰੇਮੀ ਸਿੱਖ ਸਨ ਜੋ ਘਰ ਬਾਰ ਛੱਡ ਕੇ ਗੁਰੂ ਜੀ ਪਾਸ ਆ ਰਹੇ ਤੇ ਸਿਪਾਹੀ ਦੀ ਸੇਵਾ ਕਰਦੇ ਸਨ। ਇਹਨਾਂ ਦੇ ਖਰਚ ਵੀ ਗੁਰੂ ਕੇ ਖਜ਼ਾਨਿਓਂ ਤੇ ਲੰਗਰੋਂ ਟੁਰਦੇ ਸੇ। ਫਿਰ ਕਈ ਸੂਰਮੇ ਤਨਖਾਹਾਂ ਤੇ ਨੌਕਰ ਰਹਿ ਪਏ ਸਨ, ਉਹਨਾਂ ਦੇ ਖਰਚ ਵੀ ਗੁਰੂ ਕੇ ਖਜ਼ਾਨਿਓਂ ਹੁੰਦੇ ਸੇ। ਇਸ ਤਰ੍ਹਾਂ ਨਾਲ ਹੁਣ ਇੱਕ ਫੌਜ ਵਰਗੀ ਫੌਜ ਤਿਆਰ ਹੋ ਗਈ ਜੋ ਹਥਿਆਰਾਂ ਦੀ ਵਰਜਿਸ਼ ਕਰਦੀ ਸੀ, ਜਿਵੇਂ ਸਾਡੇ ਵੱਡੇ ਕਵੀ ਜੀ ਲਿਖਦੇ ਹਨ, ਸ਼ਸਤਰ ਗਹਿ ਅਭਿਆਸ ਕਮਾਵੇ, ਤੀਰ ਤਪਕ ਤਰਵਾਰ ਚਲਾਵੇ, ਸਭ ਜਾਤਿਨ ਕੇ ਬਣੇ ਸਿਪਾਹੀ, ਵਧੇ ਬੀਰ ਰਸ ਬਹੁ ਉਰਮਾਹੀ। ਕੇਤੇ ਕਰੇ ਨੌਕਰੀ ਆਏ, ਲਿਹੇ ਰਜ਼ੀਨਾ ਧਨਗਨ ਪਾਏ, ਪਈ ਫੌਜ ਗੁਰਸੰਗ ਹਜ਼ਾਰੇ, ਕਹਿ ਜੈਕਾਰਾ ਦਰਸ ਨਿਹਾਰੇ, ਬਖਸ਼ਿਸ਼ ਬਖਸ਼ੇ ਗੁਰ ਸਮਦਾਇਆ, ਆਪਣੋ ਜਾਨ ਕਰੇ ਬਹੁ ਦਾਇਆ, ਤੀਖਣ ਸ਼ਸਤਰਨ ਕੋ ਗਹਿਵਾਵੇ, ਚਪਲ ਬਲੀ ਹੈ ਦੇ ਤਮਾਮ ਹੈ। ਅਰਥ, ਸ਼ਸਤਰ ਫੜਦੇ ਹਨ ਤੇ ਵਰਜਿਸ਼ ਕਰਦੇ ਹਨ, ਤੀਰ ਬੰਦੂਕ ਤੇ ਤਲਵਾਰਾਂ ਚਲਾਉਂਦੇ ਹਨ, ਸਾਰੀਆਂ ਜਾਤਾਂ ਦੇ ਲੋਕਾਂ ਨੂੰ ਗੁਰੂ ਜੀ ਸਿਪਾਹੀ ਬਣਾ ਲੈਂਦੇ ਹਨ। ਉਹਨਾਂ ਦੇ ਦਿਲਾਂ ਵਿੱਚ ਵੀਰ ਰਸ ਬਹੁਤ ਵੱਧਦਾ ਸੀ। ਉਹਨਾਂ ਸੇਵਾ ਲਈ ਆਇਆ ਤੋਂ ਛੁੱਟ ਕਈ ਜਵਾਨ ਨੌਕਰੀ ਕਰਨ ਆਉਂਦੇ ਸਨ, ਉਹਨਾਂ ਨੂੰ ਤਨਖਾਹਾਂ ਮਿਲਦੀਆਂ ਸਨ ਬਹੁਤ ਰੁਪਈਆਂ ਦੀਆਂ। ਇਸ ਤਰ੍ਹਾਂ ਗੁਰੂ ਜੀ ਪਾਸ ਹਜ਼ਾਰਾਂ ਫੌਜ ਹੋ ਗਈ। ਇਹ ਜਦ ਸਾਹਮਣੇ ਹੁੰਦੇ ਤਾਂ ਜੈਕਾਰਾ ਗਜਾਉਂਦੇ, ਗੁਰੂ ਜੀ ਮਿਹਰਬਾਨੀ ਕਰਕੇ ਬਖਸ਼ਿਸ਼ਾਂ ਕਰਦੇ, ਸਾਰੇ ਫੌਜੀਆਂ ਨੂੰ ਆਪਣੇ ਜਾਣ ਕੇ ਬਹੁਤ ਦਇਆ ਕਰਦੇ, ਤ੍ਰਿਖੇ ਸ਼ਸਤਰ ਉਹਨਾਂ ਨੂੰ ਚਲਾਉਣ ਲਈ ਦਿੰਦੇ, ਤ੍ਰਿਖੇ ਘੋੜੇ ਦੜਾਉਣ ਲਈ ਦਿੰਦੇ। ਹੁਣ ਗੁਰੂ ਜੀ ਨੇ ਵਿਚਾਰਿਆ ਕਿ ਇੱਕ ਨਗਾਰਾ ਚਾਹੀਏ ਜੋ ਇੱਕ ਤਾਂ ਫੌਜ ਦੀ ਸ਼ਾਨ ਹੋਵੇ, ਦੂਸਰੇ ਨਗਾਰੇ ਉੱਤੇ ਚੋਭਾਂ ਨਾਲ ਜੋ ਸੱਟ ਮਾਰੀ ਦੀ ਹੈ ਉਹ ਹਿਸਾਬ ਨਾਲ ਹੋਵੇ। ਨਗਾਰੇ ਉੱਤੇ ਹਿਸਾਬ ਨਾਲ ਮਾਰੀਆਂ ਚੋਟਾਂ ਦੂਰ ਦੂਰ ਲੜਦੀਆਂ ਫੌਜਾਂ ਨੂੰ ਸੁਨੇਹੇ ਦਾ ਕੰਮ ਦਿੰਦੀਆਂ ਹਨ, ਜਿਨ੍ਹਾਂ ਨੂੰ ਵਜਾਉਣ ਵਾਲੇ ਨਗਾਰਿਆਂ ਦੀਆਂ ਗੱਤਾਂ ਆਖਦੇ ਹਨ। ਇਹ ਗੱਤਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਤੇ ਉਹਨਾਂ ਦੇ ਜੋ ਮਤਲਬ ਮੁਕਰਰ ਕਰ ਦਿੱਤੇ ਜਾਣ ਅਰਥਾਤ ਮਿਥ ਲਏ ਜਾਣ ਤਾਂ ਸੁਣਨ ਵਾਲੇ ਜਿਨ੍ਹਾਂ ਨੂੰ ਪਤਾ ਹੋਵੇ ਉਸ ਤੋਂ ਵਜਾਉਣ ਵਾਲੇ ਦਾ ਕੀ ਮਤਲਬ ਹੈ ਸਮਝ ਜਾਂਦੇ ਹਨ। ਜਿਕੂ ਫੌਜਾਂ ਕਿਤੇ ਲੜ ਰਹੀਆਂ ਹਨ, ਇਸ ਲੜਾਈ ਵਿੱਚ ਇੱਕ ਪਾਸੇ ਦੀ ਫੌਜ ਦੀ ਜਿੱਤ ਹੋ ਗਈ ਹੈ ਪਰ ਦੂਜੇ ਪਾਸੇ ਫੌਜ ਅਜੇ ਲੜ ਰਹੀ ਹੈ, ਤਾਂ ਜਿੱਤ ਵਾਲੇ ਆਪਣੇ ਧੌਂਸੇ ਤੋਂ ਚੰਚਲ ਧਮਾਰ ਦੀ ਗੱਤ ਵਜਾਉਣਗੇ, ਦੂਜੇ ਪਾਸੇ ਸਮਝ ਜਾਣਗੇ ਕਿ ਉੱਧਰ ਜਿੱਤ ਹੋ ਗਈ ਹੈ, ਉਹ ਵਧੇਰੇ ਜੋਸ਼ ਨਾਲ ਹੱਲਾ ਬੋਲ ਕੇ ਫਤਿਹ ਪਾ ਲੈਣਗੇ। ਕੁਛ ਇਸ ਪ੍ਰਕਾਰ ਦਾ ਕੰਮ ਵੀ ਧੌਂਸੇ ਦਿਆ ਕਰਦੇ ਸਨ। ਤਵਾਰੀ ਖਾਲਸਾ ਵਿੱਚ ਲਿਖਿਆ ਹੈ ਕਿ ਇਹ ਨਗਾਰੇ ਬਣਾਉਣਾ ਫੌਜਾਂ ਦੀ ਸਿੱਖਿਆ ਤੇ ਸ਼ਾਨ ਲਈ ਆਨੰਦ ਚੰਦ ਨੇ ਸਲਾਹ ਦਿੱਤੀ ਸੀ, ਪਰ ਮਸੰਦਾਂ ਨੇ ਤੇ ਉਹਨਾਂ ਦੀ ਪ੍ਰਾਰਥਨਾ ਕਰਨ ਤੇ ਸ੍ਰੀ ਮਾਤਾ ਜੀ ਨੇ ਰੋਕਿਆ ਸੀ, ਪਰ ਆਪ ਜੀ ਨੇ ਬਣਵਾ ਹੀ ਲਿਆ। ਪ੍ਰਾਰਥਨਾ ਕਹੀਦਾ ਹੈ ਬੇਨਤੀ ਕਰਨ ਨੂੰ, ਜਿਸ ਨੂੰ ਫਾਰਸੀ ਵਾਲੇ ਅਰਜ਼ ਕਰਨੀ ਆਖਦੇ ਹਨ। ਗੁਰੂ ਜੀ ਜਾਣਦੇ ਸੀ ਕਿ ਰਾਜੇ ਜਦ ਆਵਾਜ਼ ਸੁਣਨਗੇ ਦਮਾਮੇ ਦੀ ਤਾਂ ਵੈਰੀ ਹੋ ਜਾਣਗੇ ਕਿ ਹੈ ਨਗਾਰੇ ਤਾਂ ਪਾਤਸ਼ਾਹ ਪਾਸ ਹੁੰਦੇ ਹਨ, ਗੁਰੂ ਜੀ ਨੇ ਨਗਾਰਾ ਬਣਾ ਲਿਆ ਹੈ ਕਿ ਸਾਡਾ ਰਾਜ ਖੋਣਾ ਹੈ। ਇਉਂ ਜੇ ਰਾਜੇ ਈਰਖਾ ਵਿੱਚ ਆ ਜਾਣਗੇ ਤਾਂ ਸਾਨੂੰ ਉਹਨਾਂ ਦੇ ਰਾਜ ਵਿੱਚ ਰਹਿਣਾ ਕਠਿਨ ਹੋ ਜਾਵੇਗਾ। ਪਰ ਗੁਰੂ ਜੀ ਉੱਚੀ ਮਤ ਵਾਲੇ ਇਹ ਵੀ ਜਾਣਦੇ ਸਨ ਕਿ ਬਲ ਅੱਗੇ ਸਭ ਕੁਝ ਝੁਕ ਜਾਂਦਾ ਹੈ। ਹੋ ਸਕਦਾ ਹੈ ਰਾਜਾ ਉੱਚੀ ਨੀਤੀ ਵਰਤੇ ਤੇ ਸਾਡੇ ਨਾਲ ਮੇਲ ਕਰਨਾ ਆਪਣੇ ਲਾਭ ਦੀ ਗੱਲ ਸਮਝੇ, ਸੋ ਨਗਾਰਾ ਵੱਜਿਆ। ਸਿਆਣੇ ਆਦਮੀਆਂ ਨੇ ਕਈ ਗੱਤਾਂ ਪਾ ਕੇ ਨਗਾਰੇ ਤੇ ਚੋਟਾਂ ਦਿੱਤੀਆਂ ਤਾਂ ਆਨੰਦਪੁਰ ਵਿੱਚ ਬੜੀ ਖੁਸ਼ੀ ਚਾਉ ਤੇ ਵੀਰ ਰਸੀ ਉਤਸ਼ਾਹ ਹੋਇਆ। ਨੀਤੀ ਆਖਦੇ ਹਨ ਉਸ ਅਕਲ ਨੂੰ ਜੋ ਰਾਜ ਕਰਨ ਵਾਲੇ ਲੋਕ, ਰਾਜੇ ਜਾਂ ਵਜ਼ੀਰ ਜਾਂ ਹੋਰ ਵੱਡੇ ਲੋਕ ਵਰਤਦੇ ਹਨ। ਇਸ ਵਿੱਚ ਖਤਰਿਆਂ ਤੋਂ ਬਚਣ ਦੇ ਤੇ ਆਪਣੇ ਮਨਸੂਬਿਆਂ ਵਿੱਚ ਸਿਰੇ ਤੇ ਪਹੁੰਚ ਪੈਣ ਦੀਆਂ ਵਿਚਾਰਾਂ ਹੁੰਦੀਆਂ ਹਨ। ਵੀ ਰਸੀਦ ਸ਼ਾਹ ਆਖਦੇ ਹਨ ਉਸ ਚਾਉ ਨੂੰ ਜੋ ਸੂਰਮਿਆਂ ਨੂੰ ਉੱਠਦਾ ਹੈ ਤੇ ਬਹਾਦਰੀ ਦੀ ਉਮੰਗ ਤੇ ਖੁਸ਼ੀ ਅੰਦਰ ਭਰ ਜਾਂਦੀ ਹੈ। ਨਗਾਰਾ ਪਦ ਤਾਂ ਸਭ ਕੋਈ ਜਾਣਦਾ ਹੈ, ਪਰ ਸ੍ਰੀ ਕਵੀ ਜੀ ਨੇ ਨਗਾਰੇ ਦੇ ਕਈ ਨਾਂ ਦਿੱਤੇ ਹਨ, ਜਿਹਾ ਕਿ ਦਮਾਮਾ, ਧੌਂਸਾ, ਦੁੰਦਪ, ਨਗਾਰਾ। ਛੋਟੇ ਨਗਾਰੇ ਨੂੰ ਉਹਨਾਂ ਨੇ ਨੌਬਤ ਲਿਖਿਆ ਹੈ। ਰਣਜੀਤ ਨਗਾਰੇ ਦਾ ਪਹਿਲਾ ਫਲ। ਜਦੋਂ ਗੁਰੂ ਜੀ ਸ਼ਿਕਾਰ ਚੜ੍ਹਦੇ, ਰਣਜੀਤ ਨਗਾਰਾ ਕਈ ਵੇਰ ਨਾਲ ਹੁੰਦਾ ਤੇ ਵੱਜਦਾ। ਇੱਕ ਵੇਰ ਦੂਰ ਨਿਕਲ ਗਏ ਤੇ ਰਾਜਾ ਭੀਮ ਚੰਦ ਬਿਲਾਸਪੁਰ ਵਾਲੇ ਦੀ ਰਾਜਧਾਨੀ ਨੇੜੇ ਆ ਗਈ। ਰਾਜਾ ਵੀ ਬਾਹਰ ਕਿਤੇ ਚੜ੍ਹਿਆ ਹੋਇਆ ਸੀ। ਨਗਾਰੇ ਦੀ ਗਰਜ ਕੰਨੀ ਪਈ ਤਾਂ ਘਬਰਾਇਆ ਕਿ ਕੀ ਕੋਈ ਗਨੀਮ ਅਚਾਨਕ ਆ ਪਹੁੰਚਿਆ, ਫਿਰ ਸੋਚਿਆ ਹੋ ਨਹੀਂ ਸਕਦਾ। ਵਜ਼ੀਰ ਨੇ ਰਾਜੇ ਜੀ ਵੱਲ ਤੱਕਿਆ, ਰਾਜੇ ਨੂੰ ਕਿਹਾ, ਮਹੀਪਾਲ, ਇਹ ਆਵਾਜ਼ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰੇ ਦੀ ਹੈ ਤੇ ਨਿਸ਼ਾਨੀ ਹੈ ਕਿ ਆਪ ਸ਼ਿਕਾਰ ਨੂੰ ਚੜ੍ਹੇ ਹੋਏ ਹਨ। ਆਪ ਨੂੰ ਪਤਾ ਹੈ ਗੁਰੂ ਜੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਦਸਵੇਂ ਗੁਰੂ ਹਨ, ਧਰਮ ਰੱਖਿਅਕ ਕਹੀਦੇ ਹਨ। ਦੇਖੋ ਹੌਲੇ ਜਿਹੇ ਰਾਜੇ ਦੇ ਕੰਨ ਵਿੱਚ ਕਈ ਗੁਣੀ ਪੰਡਿਤ ਕਵੀ ਜੋ ਤੁਰਕ ਰਾਜ ਦੇ ਸਤਾਏ ਹੋਏ ਧਰਮ ਨਹੀਂ ਹਾਰੇ ਤੇ ਘਰੋਂ ਘਾਟੋਂ ਗਏ ਗੁਜਰੇ ਹੋ ਗਏ, ਇਸ ਜਵਾਨ ਗੁਰੂ ਪਾਸ ਆਏ, ਆਪ ਨੇ ਉਹਨਾਂ ਨੂੰ ਆਪਣੀ ਰਾਖੀ ਵਿੱਚ ਲੈ ਲਿਆ ਹੈ, ਰੋਜ਼ੀਨੇ ਲਾ ਦਿੱਤੇ ਹਨ। ਫਿਰ ਉੱਚੀ ਬੋਲਿਆ, ਹੇ ਰਾਜਨ, ਹਜ਼ਾਰਾਂ ਲੋਕ ਬਲਖ ਬੁਖਾਰਾਂ ਬਿਹਾਰ ਬੰਗਾਲ ਅਸਾਮ ਦੱਖਣ ਸੰਗਲਾਦੀਪ ਤੱਕ ਤੋਂ ਆਉਂਦੇ ਤੇ ਗੁਰੂ ਮੰਨਦੇ ਹਨ। ਜੈਪੁਰ ਜੋਧਪੁਰ ਦੇ ਰਾਜੇ ਘਰਾਂ ਵਿੱਚੋਂ ਸੁਗਾਤਾਂ ਤੇ ਭੇਟਾਂ ਆਉਂਦੀਆਂ ਹਨ। ਹੁਣੇ ਅਸਾਮ ਦਾ ਇੱਕ ਰਾਜਾ ਦਰਸ਼ਨ ਕਰਕੇ ਗਿਆ ਹੈ, ਕਾਬਲ ਤੋਂ ਕਈ ਲੱਖ ਦੇ ਖਰਚ ਦਾ ਸ਼ਾਮਿਆਨਾ ਭੇਟਾ ਆਇਆ ਹੈ। ਇਸ ਤਰ੍ਹਾਂ ਸਾਰੇ ਭਾਰਤ ਵਰਸ਼ ਤੇ ਬਾਹਰ ਕਾਬਲ ਤੋਂ ਪਰੇ ਤੱਕ ਤੋਂ ਸੰਗਤਾਂ ਆਉਂਦੀਆਂ ਹਨ। ਇਸੇ ਗੁਰੂ ਜੀ ਦੇ ਦਾਦਾ ਗੁਰੂ ਹਰਗੋਬਿੰਦ ਜੀ ਨੇ ਜਦੋਂ ਉਹ ਗਵਾਲੀਅਰ ਦੇ ਕਿਲੇ ਵਿੱਚੋਂ ਨਿਕਲੇ ਸਨ ਤਾਂ 52 ਰਾਜੇ ਨਾਲ ਛੁਡਵਾਏ ਸਨ। ਉਹਨਾਂ ਵਿੱਚ ਆਪ ਦਾ ਦਾਦਾ ਤਾਰਾ ਚੰਦ ਵੀ ਸੀ, ਜਿਨ੍ਹਾਂ ਨੂੰ ਛੁਡਵਾ ਕੇ ਗੁਰੂ ਹਰਗੋਬਿੰਦ ਜੀ ਨੇ ਪਾਤਸ਼ਾਹ ਜਹਾਂਗੀਰ ਨਾਲ ਮੇਲ ਕਰਵਾਇਆ ਸੀ। ਸੋ ਅਸੀਂ ਉਹਨਾਂ ਦੇ ਰਿਣੀ ਹਾਂ। ਰਿਣੀ ਆਖਦੇ ਹਨ ਦੇਣ ਹਾਰ ਨੂੰ, ਮਤਲਬ ਹੁੰਦਾ ਹੈ ਇਹਸਾਨਮੰਦ। ਐਸੇ ਧਰਮ ਦੇ ਆਗੂ ਤੇ ਫਿਰ ਸੂਰਮਿਆਂ ਦੇ ਸਰਦਾਰ ਤੇ ਸ਼ਰਨਾਗਤਾਂ ਨੂੰ ਸ਼ਰਨ ਦੇਣ ਵਾਲੇ ਵੱਡੇ ਤੋਂ ਵੱਡੇ ਗੁਰੂ ਨਾਲ ਮੇਲ ਬਣਿਆ ਰਹੇ ਤਾਂ ਭਲਾ ਹੈ, ਤੇ ਸਾਡੀ ਨੀਤੀ ਵੀ ਇਹ ਹੋਵੇ ਕਿ ਉਹ ਸਾਡਾ ਮਿੱਤਰ ਬਣਿਆ ਰਹੇ, ਕਿਉਂਕਿ ਜਦ ਸਾਨੂੰ ਕੋਈ ਕਿਸੇ ਰਾਜੇ ਨਾਲ ਲੜਾਈ ਆ ਪਈ ਤਾਂ ਇਹ ਸਾਰੀ ਫੌਜ ਤਾਕਤ ਜੋ ਗੁਰੂ ਜੀ ਨੇ ਬਣਾਈ ਹੈ ਸਾਡੇ ਕੰਮ ਆਵੇਗੀ। ਖਰਚ ਤਾਂ ਗੁਰੂ ਦਾ ਹੋਊ, ਪਰ ਗੁਰੂ ਦੀ ਤਾਕਤ ਨਾਲ ਸਾਡੀ ਤਾਕਤ ਵੱਧ ਜਾਵੇਗੀ। ਰਾਜਾ, ਮੰਤਰੀ, ਤੁਸਾਂ ਦਾ ਵਿਚਾਰ ਤਾਂ ਠੀਕ ਹੈ, ਗੁਰੂ ਸਾਡੀ ਰਈਅਤ ਹੋਇਆ ਨਾ। ਵਜ਼ੀਰ, ਹੈ ਤਾਂ ਸੱਚ, ਕਿਉਂਕਿ ਕਹਿਲੂਰ ਦੀ ਦੂਣ ਦਾ ਇਲਾਕਾ ਜੋ ਹੁਣ ਅਨੰਦਪੁਰ ਵੱਜਦਾ ਹੈ, ਗੁਰੂ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਸਾਥੋਂ ਹੀ ਮੁੱਲ ਲਿੱਤਾ ਸੀ ਤੇ ਸਾਥੋਂ ਹੱਕ ਲਏ ਸਨ ਸੁਤੰਤਰ ਵਾਸ ਤੇ ਸੁਤੰਤਰ ਨਾਲ ਰਹਿਣ ਬਹਿਣ ਦੇ, ਸਿਪਾਹੀ ਰੱਖਣ ਤੇ ਸ਼ਿਕਾਰ ਕਰਨ ਦੇ, ਬਿਨਾਂ ਕੋਈ ਕਰ ਮਾਮਲਾ ਸਾਨੂੰ ਭਰਨ ਦੇ। ਰਕਮ ਜੋ ਅਸਾਂ ਮੁੱਲ ਵਿੱਚ ਇੱਕੋ ਵਾਰ ਤਕੜੀ ਲੈ ਲਈ ਸੀ, ਸੋ ਉਹ ਸਾਡੀ ਰਈਅਤ ਹਨ, ਹੋਏ ਜੋ ਸਾਡੇ ਰਾਜ ਦੀ ਹੱਦ ਦੇ ਅੰਦਰ, ਇਸ ਦੇ ਅਸੀਂ ਮਾਲਕ ਹਾਂ ਪਰ ਨਹੀਂ ਵੀ, ਕਿਉਂਕਿ ਇੱਕ ਤਾਂ ਉਹਨਾਂ ਪਾਸ ਸਾਡੇ ਦਿੱਤੇ ਹੱਕ ਹਨ ਕਈ ਖੁੱਲਾਂ ਦੇ, ਦੂਜਾ ਉਹ ਧਰਮ ਦੇ ਆਗੂ ਜਗਤ ਗੁਰੂ ਹੋਏ, ਉਹ ਤਾਂ ਸਭ ਤੋਂ ਵੱਡੇ ਹੋਏ, ਹੋਏ ਜੋ ਭਗਵਾਨ ਦਾ ਰੂਪ, ਲੋਕ ਉਹਨਾਂ ਨੂੰ ਅਵਤਾਰ ਮੰਨਦੇ ਹਨ, ਭਗਵੰਤ ਦਾ, ਸ੍ਰੀ ਰਾਮ ਕ੍ਰਿਸ਼ਨ ਦਾ। ਰਾਜਾ, ਫਿਰ ਮੰਤਰੀ, ਤੁਸਾਂ ਦੀ ਕਿਵੇਂ ਸਲਾਹ ਹੈ? ਮੰਤਰੀ, ਅਸੀਂ ਗੁਰੂ ਜੀ ਨਾਲ ਮੇਲ ਰੱਖੀਏ, ਆਦਰ ਕਰੀਏ ਜੋ ਧਰਮ ਦੇ ਆਗੂਆਂ ਦਾ ਕਰੀਦਾ ਹੈ, ਤੇ ਫਿਰ ਆਪਣੀ ਨੀਤੀ ਨਾਲ ਰਾਜ ਦਾ ਥੰਮ ਬਣਾ ਲਈਏ ਉਹਨਾਂ ਨੂੰ। ਜਿਹਾ ਕਿ ਸ੍ਰੀ ਕਵੀ ਜੀ ਲਿਖਦੇ ਹਨ, ਇੱਕ ਤੋਂ ਗੁਰੂ ਪੂਜਪੇ ਥਾਨ, ਦੂਜੇ ਦਲਜਤ ਬਲੀ ਮਹਾਨ, ਕਰਹੋਂ ਸੰਦ ਬਨ ਹੈ ਸੁਖਦਾਏ, ਸਰਹੇ ਕਾ ਜਬ ਹੂੰ ਬਨ ਜਾਏ, ਸੁਨ ਮੰਤਰੀ ਤੇ ਮਸਲਤ ਨੀਕੀ, ਭੀਮ ਚੰਦ ਉਪਜੀ ਰੁਚ ਜੀ ਕੀ।